हे गुरु जियो निर्गुण राख लिया संतन का सदका संतन का सदका सतगुर टाक लिया मोहे पापी पड़दा मोकोतार कृपा जग जीवन दाते हर संत बगीले पावे काटो काट बाड सिर राखो जित नानक संत चाड़ा तेरी शोभा तोद सच्चे मेरे प्यारे प्यार नाल दुख वार रल के सतगुरां दे वल ध्यान नेड़े करन लई सतगुरां दीआं वडियाईआं दे दर्शन करन लई मिल के उच्ची आवाज विच सतगुरु जी नूं आखो जी तेरी शोभा तोद सच्चे मेरे प्यारिया तेरी शोभा तोद सच्चे मेरे प्यारिया तेरी शोभा तोद सच्चे मेरे प्यारिया
तेरी शोभा तोद सच्चे मेरे प्यारिया
तेरी शोभा तोद सच्चे मेरे प्यारिया तेरी शोभा तोद सच्चे मेरे प्यारिया
तेरी शोभा तोद सच्चे मेरे प्यारिया तेरी शोभा तोद सच्चे मेरे प्यारिया
तेरी शोभा तोद सच्चे मेरे प्यारिया तेरी शोभा तोद सच्चे मेरे प्यारिया
तेरी शोभा तोद सच्चे मेरे प्यारिया तेरी शोभा तोद सच्चे मेरे प्यारिया
हो आरी वंजा खोली वंजा वारी वंजा खोली वंजा वारी
वंजा खोली वंजा वारी वंजा खोली वंजा
वारी वंजा खोली वंजा वारी वंजा खोली वंजा वारी
वंजा खोली वंजा वारी वंजा खोली वंजा
चुप अटल शब्द गुरु श्री गुरु ग्रंथ साहिब महाराज सच्चे पातशाह जी दे पावन पवित्र चरणा अंदर सुभायमान सतगुरां दे प्यार पाले सतसंगी जनो आप जिया ने सोदर दा पाठ बच्ची दे पासों एक शब्द साचा साहिब साध मेहरवान बंद पाया मेरे सतगुर पूरे होई सर्व कल्याण ते सत्कार योग भाई साहिब भाई सिमरजीत सिंह जी तिना दी रागी जिथे पासों भाग पोआ गुर संत मिला आ प्रभ अविनाशी कर मैं पाया सेव करी पल थसा ना बिछड़ा जन नानक दास तुमार के जियो हों कोली जियो कोर कमाई उस प्यारे तो कोर कमाई जा रहे सा आओ गुरु बख्शी फतेह अर्जे प्रवान करो प्यार नल आखो जी वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज संत शब्द तीन हस्तियां वास्ते मुख तौर ते वरतदे कारण एक अकाल पुरख वाहिगुरु नूं भी सतगुरु जी ने संत कहा है। दूसरा ई शब्द ग्रीक अनुवाद पिता ने सतगुरां दी जोत ले भी वरत्या है। तीसरा ई शब्द उस गुरमुख प्यारे महापुरख ले जेड़ा उस अकाल पुरख दे अंदर एक मेक हो चुका है जिन्हां सास गिरास ना विसरै जिन्नू एक पल भी अकाल पुरख वाहिगुरु कदे भुलदा नहीं हर नामा मन मंत उदे अंदर सदा ही वाहिगुरु दा नाम चल रहे तन से सही नानका पूरन सोई संत ए तिन हन। ते चौथा गुरु के प्यारे जेड़ा भी धन गुरु नानक साहिब जी दे राह ते तुर पिआए ना भावे ओ पहले दिन ही आया होवे सतगुरु ओनू भी संत आखदे आवो संत प्यारे हो। आकाश की करें कहानी सानू सारी संगत नू समुचे रूप दे अंदर सतगुरु शब्द देंदे वेखना हुंदा है कि गरीब अनुवाद पिता महाराज किस शब्द दे अंदर केड़ा उपदेश कर पैगा। कल कृपा कीती सानी कि जदो किसी दा गुरु नाल डाढा प्यार पै जावे ओ सतगुरु तो बिना रह नहीं सकदा दर्शन करन तो ओ वड्याई आखदा मेरी इस गल विच मैं नाम पर जुड़िया रहा। प्यारो एक ता उदे तो बगैर कोई होर आसरा ते टेक नहीं कल क्या सा नहीं दूसरी वड्याई परमेश्वर दे नाम विच कै जदो बंदा इस राह नूं चुनदा उदो सोच हुंदी वड्याईयां किसे होर गल विच पर जद जुड़ जाए उदो सोच बदली वड्याई कदे च आपां कल दर्शन कीते सी पर अज ਇੱਕ ਹੋਰ ਸਤਿਗੁਰੂ ਜੀ ਨੇ ਅਗਲਾ ਬਚਨ ਦਿੱਤਾ ਏ, ਕਹਿੰਦੇ ਜਦੋਂ ਬੰਦੇ ਦੇ ਬਹੁਤ ਵੱਡੇ ਭਾਗ ਹੋਣ ਤਾਂ ਗੁਰੂ ਸਾਹਿਬ ਜੀ ਕਿਰਪਾ ਕਰਕੇ ਜਦੋਂ ਆਪਣੇ ਚਰਨਾਂ ਨਾਲ ਪਹਿਲਾਂ ਜੋੜਦੇ ਕਰਨ, ਆਪਣੇ ਘਰ ਦਾ ਪਿਆਰ ਪਾਉਂਦੇ ਨੇ, ਜਦੋਂ ਪਿਆਰ ਪੈ ਜਾਵੇ ਤੇ ਫਿਰ ਉਸ ਨੂੰ ਆਪਣੇ ਘਰ ਦਾ ਕੋਈ ਸੰਤ ਕੋਈ ਮਹਾਂਪੁਰਖ ਗੁਰਮੁਖ ਦਾ ਮੇਲ ਕਰਾਉਂਦੇ ਨੇ। ਗੁਰੂ ਕੇ ਪਿਆਰਿਓ, ਆਪ ਜੀ ਨੂੰ ਪਤਾ ਏ ਅਰਦਾਸ ਦੁਨੀਆਂ ਦੇ ਕਿਸੇ ਕੋਨੇ ਵਿੱਚ ਕਰੀਏ, ਸਤਿਗੁਰੂ ਜੀ ਦੇ ਦਰ ਤੇ ਇਹ ਮੰਗ ਮੰਗਦੇ ਆ, ਸੀ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਤਾ ਤੇਰਾ ਨਾਮ ਚਿਤ ਆਵੇ। ਅਰਦਾਸ ਕੀਤੀ ਜਾਂਦੀ ਏ, ਸਤਿਗੁਰੂ ਮੈਨੂੰ ਗੁਰਮੁਖ ਦਾ ਮੇਲ ਦੇ ਦੇ ਕਿਰਪਾ ਕਰਕੇ, ਜੇ ਗੁਰਮੁਖ ਦਾ ਮੇਲ ਨਹੀਂ ਦਿਓਗੇ ਤੇ ਮੈਂ ਕਦੇ ਵੀ ਤੁਹਾਡੇ ਘਰ ਤੱਕ ਪਹੁੰਚ ਨਹੀਂ ਸਕਣਾ। ਇਹ ਨਹੀਂ ਹੁੰਦਾ ਭਈ ਅਸੀਂ ਜ਼ਿੰਦਗੀ ਵਿੱਚ ਆਪ ਕਿਸੇ ਸਾਧੂ ਦੀ ਤਲਾਸ਼ ਕਰੀਏ, ਕਰਾਂਗੇ ਜਿੰਨਾ ਮਰਜ਼ੀ ਪਰ ਕਦੇ ਉਹਨੇ ਲੱਭਣਾ ਨਹੀਂ। ਉਹਦਾ ਕਾਰਨ ਸਤਿਗੁਰੂ ਜੀ ਕਹਿੰਦੇ ਜਿਹੜਾ ਗਿਆਨ ਮਨੁੱਖ ਕੋਲ ਏ ਨਾ, ਇਹਦੇ ਨਾਲ ਦੁਨੀਆਂ ਦੇ ਅਮੀਰ ਆਦਮੀ ਨੂੰ ਲੱਭਿਆ ਜਾ ਸਕਦਾ ਹੈ, ਵਪਾਰੀ ਲੱਭੇ ਜਾ ਸਕਦੇ ਨੇ, ਕੋਈ ਵਿਗਿਆਨੀ ਲੱਭ ਲਓਗੇ, ਕੋਈ ਪਦਾਰਥ ਲੱਭ ਲਓਗੇ, ਪਰ ਰੱਬ ਦੇ ਬਖਸ਼ੇ ਹੋਏ ਨੂੰ ਲੱਭਣ ਲਈ ਗੁਰੂ ਕੇ ਪਿਆਰੋ ਸਤਿਗੁਰੂ ਦੀ ਮਿਹਰ ਚਾਹੀਦੀ। ਤੇ ਮਿਹਰ ਵਾਸਤੇ ਪਹਿਲਾਂ ਸਤਿਗੁਰੂ ਜੀ ਦੇ ਬਚਨ ਮੰਨਣੇ ਪੈਂਦੇ ਨੇ। ਪਹਿਲਾ ਬਚਨ ਸਤਿਗੁਰੂ ਕਹਿੰਦੇ ਗੁਰੂ ਵਾਲ ਕੇ ਬਣੋ, ਫਿਰ ਬਣਾ ਕੇ ਸਿੱਖ ਕੋਲੋਂ ਅਭਿਆਸ ਕਰਾਉਂਦੇ ਨੇ, ਇਹਦੇ ਅੰਦਰ ਦੀਆਂ ਅੱਖਾਂ ਖੁੱਲਦੀਆਂ ਨੇ, ਇਹਨੂੰ ਸੋਝੀ ਪੈਂਦੀ ਹੈ, ਇੱਕ ਨਵੀਂ ਦੁਨੀਆਂ ਚ ਪ੍ਰਵੇਸ਼ ਕਰੀਦਾ ਹੈ। ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਤੈਨੂੰ ਨੀ ਲੱਭਣਾ ਕੋਈ ਸਾਧੂ ਕੋਈ ਗੁਰਮੁਖ, ਨਹੀਂ ਅਸੀਂ ਤੈਨੂੰ ਆਪ ਮਿਲਾਵਾਂਗੇ ਜਦੋਂ ਤੂੰ ਉਹਦੇ ਮਿਲਣ ਦੇ ਯੋਗ ਹੋ ਗਿਆ। ਅੱਜ ਕਿਹਾ ਨੀ ਨਾ ਭਾਵ ਜਦੋਂ ਬਣ ਗਏ ਉਦੋਂ ਗੁਰੂ ਨੇ ਮੇਲ ਕਰਕੇ ਸੰਤ ਦਾ ਮਿਲਾਪ ਕਰਵਾਇਆ। ਭਾਗ ਬਣਦੇ ਨੇ ਆ ਸੰਗਤ ਵਿੱਚ ਆ ਕੇ, ਇਹ ਨਹੀਂ ਵੀ ਜਿਹੜਾ ਜਿਹਦਾ ਜੀ ਕਰੇ ਉਹੀ ਕਿਸੇ ਸਾਧੂ ਦੀ ਸੰਗਤ ਵਿੱਚ ਜਾ ਵੜੇਗਾ ਤੇ ਉਹਦਾ ਭਰੋਸਾ ਬਣ ਜਾਏਗਾ, ਉਹਦਾ ਵਿਸ਼ਵਾਸ ਬਣੇਗਾ, ਬਿਲਕੁਲ ਨਹੀਂ। ਅਨੇਕਾਂ ਲੋਕ ਨੇ ਗੁਰੂ ਕੇ ਪਿਆਰਿਓ ਜਿਹੜੇ ਸਾਧੂਆਂ ਦੇ ਕੋਲ ਕੋਲ ਰਹਿਣਗੇ, ਰਿਖਾਇਸ਼ਾਂ ਜਾ ਵੀ ਆਉਣਗੇ ਪਰ ਉਹਨਾਂ ਤੋਂ ਕਦੇ ਲਾਭ ਨਹੀਂ ਲੈਣਗੇ। ਉਹਦਾ ਕਾਰਨ ਉਹਨਾਂ ਦੀ ਅੱਖ ਕਿਉਂਕਿ ਦੁਨਿਆਵੀ ਹੋਣ ਕਾਰਨ ਉਹ ਬਾਹਰਲੇ ਪਦਾਰਥਾਂ ਨੂੰ ਵੇਖਣਗੇ। ਭੇਜਦੇ ਹੋ ਕਿਸੇ ਨੂੰ ਟਕਸਾਲ ਵਿੱਚ ਮਹਿਤੇ, ਉਹ ਵੇਖਣਗੇ ਭਾਈ ਗੱਡੀਆਂ ਕਿੰਨੀਆਂ ਤੇ ਕਿੰਨੀ ਜ਼ਮੀਨ ਉਸ ਸਥਾਨ ਤੇ ਲਾਤੇ। ਰਾੜਾ ਸਾਹਿਬ ਭੇਜਦੇ ਹੋ ਵੇਖਣਗੇ ਭੀ ਮੱਝਾਂ ਵਾਹਵਾ ਰੱਖੀਆਂ ਨੇ ਇਹਨਾਂ ਨੇ ਤੇ ਲੰਗਰ ਵਕਤ ਸਰ ਮਿਲ ਜਾਂਦਾ ਹੈ। ਸੰਤ ਨੂੰ ਮਿਲਣ ਦੀ ਤੇ ਲੋੜ ਨੀ, ਸੰਤ ਦੀ ਤੇ ਕੋਈ ਗੱਲ ਹੀ ਨਹੀਂ ਕਿਉਂਕਿ ਉਹਦੀ ਆਤਮਾ ਨੂੰ ਅਜੇ ਲੋੜ ਨਹੀਂ ਪਈ। ਕਿਸੇ ਹੋਰ ਮਹਾਂਪੁਰਖ ਦੇ ਸਥਾਨ ਤੇ ਚਲੇ ਜਾਓਗੇ, ਨਾਨਕ ਸਰ ਜਾਓ ਆਖਣਗੇ, ਹਾਂ ਬਈ ਵੱਡੇ ਨਾਨਕ ਸਰ ਦੇ ਅੰਦਰ ਬਈ ਉਹ ਬਹੁਤ ਬੇਗੰਗਮ ਰਹਿੰਦੇ ਕਾਲ, ਹਾਂ ਉਹ ਵੱਡੇ ਮਹਾਂਪੁਰਖ ਜਿਹੜੇ ਸਨ ਉਹ ਬਹੁਤ ਵੱਡੇ ਸਨ, ਬਈ ਉਹ ਬ੍ਰਹਮ ਗਿਆਨੀ ਸੀ ਪਰ ਆਪ ਕੋਈ ਉਹਦੇ ਤੋਂ ਲਾਭ ਨਹੀਂ ਲੈ ਸਕਦਾ। ਸਤਿਗੁਰੂ ਜੀ ਕਹਿੰਦੇ ਤੁਹਾਨੂੰ ਪਹਿਲਾਂ ਸਾਡੇ ਕੋਲ ਆਉਣਾ ਪਵੇਗਾ, ਬਾਣੀ ਪੜੋਗੇ ਨਾਮ ਜਪੋਗੇ। ਤੁਸੀਂ ਇੱਕ ਹੋਰ ਚੀਜ਼ ਵੇਖੀ ਕਦੇ, ਬੰਦਾ ਗੁਰੂ ਵਾਲਾ ਬਣ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਕ ਸ਼ਬਦ ਵਿੱਚ ਜਦੋਂ ਕਹਿੰਦੇ ਨੇ ਭਈ ਸਾਧੂ ਦੀ ਸੰਗਤ ਗੁਰਮੁਖ ਦੀ ਤੇ ਅਨੇਕਾਂ ਸਿੱਖ ਕੌਮ ਦੀ, ਕੇਵਲ ਲੈ ਲੋ ਵੀਰ ਪਰਿਵਾਰ, ਉਹਨਾਂ ਦਾ ਇਹ ਸ਼ਬਦ ਤੇ ਭਰੋਸਾ ਹੀ ਨਹੀਂ ਬਣਦਾ। ਕਿਉਂ ਨਹੀਂ ਬਣਦਾ? ਸਾਹਿਬ ਕਹਿੰਦੇ ਨਾਰਾਜ਼ ਨਾ ਹੋਇਆ ਕਰੋ, ਅਜੇ ਉਹਨਾਂ ਕੋਲੋਂ ਇੰਨੀ ਕਮਾਈ ਨਹੀਂ ਖੋਈ ਜਾਂ ਰੱਬ ਤੇ ਸਤਿਗੁਰੂ ਜੀ ਨੇ ਅਜੇ ਤਰਸ ਦੀ ਨਿਗਾਹ ਨਾਲ ਨਹੀਂ ਵੇਖਿਆ, ਇਸ ਕਰਕੇ ਉਹਨਾਂ ਦੇ ਅੰਦਰ ਉਸ ਲਈ ਪਿਆਰ ਨਹੀਂ ਜਾਗਿਆ। ਉਹਦਾ ਕਾਰਨ ਪਤਾ ਕੀ ਜੇ? ਅਸੀਂ ਤੇ ਸੋਚਦੇ ਨਾ ਸਾਡੀ ਆਪਣੀ ਮਰਜ਼ੀ ਏ, ਨਹੀਂ ਪਿਆਰਿਓ, ਜਦੋਂ ਕੋਈ ਸਾਧੂ ਨੂੰ ਮਿਲੇਗਾ ਅਗਲਾ ਪੜਾ ਉਹਦਾ ਰੱਬ ਨੂੰ ਮਿਲਣ ਦਾ ਹੋਣਾ ਏ। ਇੰਨਾ ਉੱਚਾ ਹੋਣ ਲਈ ਸਤਿਗੁਰੂ ਜੀ ਕਹਿੰਦੇ ਪਹਿਲਾਂ ਭਾਗ ਬਣਾਓ। ਮੈਂ ਇੱਕ ਬੇਨਤੀ ਕਰਾਂ, ਕਦੇ ਇਹ ਨਹੀਂ ਸੋਚਣਾ ਭਈ ਭਾਗ ਆਪੇ ਬਣਨਗੇ, ਆਪੇ ਤੇ ਕੁਝ ਵੀ ਨਹੀਂ ਬਣਦਾ, ਭਾਗ ਬਣਾਉਣੇ ਪੈਂਦੇ ਨੇ। ਬਾਹਰਲੇ ਕੰਮਾਂ ਚ ਅਸੀਂ ਕੋਈ ਵੀ ਕਾਮਯਾਬੀ ਲੈਣੀ ਹੋਵੇ ਮਿਹਨਤ ਕਰੀ ਦੀਏ, ਓੜ ਤੋੜ ਕਰੇ ਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਦੱਸਦੇ ਨੇ ਕਹਿੰਦੇ ਜੇ ਇਸ ਘਰ ਨਾਲ ਪਿਆਰ ਪਾਣਾ ਜੇ ਨਾ ਤੇ ਚੁੱਪ ਕਰਕੇ ਨਾ ਵਿਆਹ ਜੀ ਆਪੇ ਕੁਝ ਨੀ ਖੋਣਾ ਆਖਿਆ ਜੀ ਫਿਰ ਕੀ ਕਰੀਏ ਹਜ਼ੂਰ ਕਹਿੰਦੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਵ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਇ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸੈ ਗੱਲੀ ਪਾਇਆ ਮਤਾਂ ਸੋਚਣਾ ਕੇਵਲ ਗੱਲਾਂ ਬਾਤਾਂ ਕਰਕੇ ਅਸੀਂ ਕਿਸੇ ਨੂੰ ਮਿਲਾਂਗੇ ਆਪਾਂ ਜਦੋਂ ਸੋਝੀ ਨਹੀਂ ਹੁੰਦੇ ਬੁਰਾ ਮਨਾਈ ਦਾ ਸੀ ਭਾਈ ਸਤਿਗੁਰੂ ਜੀ ਕਹਿੰਦੇ ਕਹਿਣ ਭਾਈ ਗੁਰਮੁਖਾਂ ਦੀ ਸੰਗਤ ਕਰੋ ਸਾਧੂ ਦੀ ਪਰ ਇਹ ਲੋਕ ਕਿਉਂ ਨਹੀਂ ਕਰਦੇ ਪਰ ਮਹਾਂਪੁਰਖਾਂ ਦਾ ਬਚਨ ਹੀ ਬਾਬਾ ਜੀ ਦਾ ਇਸ ਤਰ੍ਹਾਂ ਨਹੀਂ ਸੋਚਣਾ ਇਹ ਵੇ ਨਿਰੰਕਾਰ ਨੇ ਅਜੇ ਭਾਗ ਨਹੀਂ ਬਣਾਏ ਤੇ ਭਾਗਾਂ ਤੋਂ ਬਗੈਰ ਵਿਚਾਰਾਂ ਇਹ ਕਦੇ ਵੀ ਉਹਦੇ ਬਖਸ਼ੇ ਦੀ ਸੰਗਤ ਕਰ ਹੀ ਨਹੀਂ ਸਕਦਾ ਲਾਭ ਨਹੀਂ ਲੈ ਸਕਦਾ ਪਿਆਰਿਓ ਤੇ ਲਾਭ ਲੈਣ ਲਈ ਭਾਗ ਕਿਵੇਂ ਬਣਨਗੇ ਕਹਿੰਦੇ ਪਹਿਲਾਂ ਸ਼ੁਭ ਕਰਮ ਕਰੋ ਜੋ ਸਤਿਗੁਰੂ ਜੀ ਕਹਿੰਦੇ ਨੇ ਇਹ ਧਰਤੀ ਬਣਾ ਲਈਏ ਸ਼ੁਭ ਅਮਲਾਂ ਦੀ ਗੁਰੂ ਵਾਲੇ ਬਣ ਕੇ ਸ਼ੁਭ ਅਮਲ ਹੋਣੇ ਨੇ ਉਹਦੇ ਤੋਂ ਬਗੈਰ ਨਹੀਂ ਜਿਹੜੇ ਸਾਡੇ ਗੁਰੂ ਤੋਂ ਬਗੈਰ ਜਿਹੜੇ ਕਰਮ ਚੰਗੇ ਨੇ ਨਾ ਉਹ ਬਹੁਤ ਵਾਕਿਆ ਸਾਨੂੰ ਚੰਗੇ ਲੱਗਦੇ ਨੇ ਪਰ ਸਾਡੇ ਹਰ ਕਰਮ ਨਾਲ ਖੋਮੇ ਜੁੜੀ ਹੁੰਦੀ ਏ ਦੋ ਚਾਰ ਮਿੰਟ ਜਰਾ ਇਸ ਗੱਲ ਨੂੰ ਵਿਚਾਰ ਕੇ ਤੁਰੀਏ ਭਾਈ ਸਾਧੂ ਜਦੋਂ ਮਿਲਦਾ ਏ ਤੇ ਉਹ ਕੀ ਕਰਦਾ ਸਿੱਖ ਦੇ ਜੀਵਨ ਅੰਦਰ ਸਤਿਗੁਰੂ ਸਿੱਧਾ ਆਪਣੇ ਨਾਲ ਜਦੋਂ ਮੇਲ ਲਿਆ ਫਿਰ ਵਿਚਾਰੇ ਕਹਿੰਦੇ ਗੁਰਮੁਖ ਨੂੰ ਮੈਲ ਸਾਧੂ ਨੂੰ ਮੈਲ ਤੁਸੀਂ ਰਹਿਰਸ ਕਰਦੇ ਹੋ ਨਾ ਕਿੰਨੀ ਵਾਰੀ ਇਹ ਸ਼ਬਦ ਸਤਿਗੁਰੂ ਦੀ ਪ੍ਰੇਰਨਾ ਕਰਦੇ ਕਹਿੰਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਹਰੀ ਦੇ ਜਨ ਬਾਰੇ ਪਹਿਲਾਂ ਬਚਨ ਕੀਤਾ ਫਿਰ ਦੋਨਾਂ ਉਹਨਾਂ ਜਨਾਂ ਬਾਰੇ ਵਿਆਖਿਆ ਕੀਤੀ ਬਕਾਇਦਾ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਜਦੋਂ ਅੱਗੇ ਜਾਂਦੇ ਹੋ ਨਾ ਤੇ ਸਰਵਰਟ ਵਾਲਾ ਸ਼ਬਦ ਉਹਦੇ ਅੰਤ ਵਿੱਚ ਨਾ ਹੋ ਜਤੀ ਸਤੀ ਨੇ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾ ਕੇ ਵਿਸਰਿਆ ਜਿਨ੍ਹਾਂ ਨੂੰ ਆਪਾਂ ਪਹਿਲਾਂ ਵੇਖਿਆ ਨਾ ਵੀ ਜਿਹਨਾਂ ਸਾਸ ਗ੍ਰਾਸ ਨਾ ਵਿਸਰੇ ਉਹਨੂੰ ਸਤਿਗੁਰੂ ਸੰਤ ਕਹਿੰਦੇ ਤੇ ਇੱਥੇ ਕਿਹਾ ਨੇ ਉਹਨਾਂ ਦੀ ਸ਼ਰਨ ਵਿੱਚ ਆ ਜਾ ਪਿਆਰਿਓ ਹੁਣ ਉਹਦੀ ਸ਼ਰਨ ਵਿੱਚ ਆਉਣ ਲਈ ਗੱਲੀ ਬਾਤੀ ਨਹੀਂ ਆ ਜਾਣਾ ਕਹਿੰਦੇ ਗੁਰੂ ਆਲਾ ਬਣੇਗਾ ਨਾ ਸਤਿਗੁਰੂ ਜਿਹੜੇ ਵੀ ਕਰਮ ਕਰਵਾਉਣਗੇ ਹੋਮੇ ਵਾਲੇ ਨਹੀਂ ਹੋਮੇ ਤੋੜਨ ਵਾਲੇ ਕਰਮ ਕਰਵਾਉਣਗੇ ਭੈ ਹੋਏਗਾ ਸਾਡੇ ਅੰਦਰ ਵੀ ਅਸੀਂ ਕੋਈ ਵੀ ਚੰਗਾ ਕਰਮ ਕਰਕੇ ਮਾਣ ਨਹੀਂ ਕਰਨਾ ਜੇ ਗੁਰੂ ਨਾ ਹੋਵੇ ਤੇ ਜੋ ਮਰਜ਼ੀ ਸੋਚੀਏ ਫਿਰ ਸਾਹਿਬ ਕਹਿੰਦੇ ਨੇ ਅਮਲ ਕਰ ਧਰਤੀ ਵੀ ਸ਼ਬਦੋ ਕਰ ਕਹਿੰਦੇ ਗੁਰੂ ਸ਼ਬਦ ਦਾ ਨਾ ਨਾਮ ਦਾ ਬੀਜ ਪਾਣਾ ਨਾਮ ਤੇ ਉਹਨੂੰ ਗੁਰੂ ਹੀ ਦੇਵੇਗਾ ਪੰਜ ਪਿਆਰੇ ਫਿਰ ਕਹਿੰਦੇ ਸੱਚ ਦਾ ਪਾਣੀ ਪਾਣਾ ਨੀ ਵੀ ਜੋ ਮਰਜ਼ੀ ਕੂੜ ਤੂਫਾਨ ਪਰਾਏ ਖੱਕ ਮਾਰੀ ਚੱਲੀਏ ਤੇ ਕਹੀਏ ਅਸੀਂ ਗੁਰੂ ਵਾਲੇ ਬਣ ਗਏ ਆ ਹੁਣ ਤੇ ਗੱਲ ਬਣਨੀ ਬਣਨੀ ਨਹੀਂ ਕਹਿੰਦੇ ਜਿਵੇਂ ਪਾਣੀ ਦਿੰਦਾ ਨਾ ਜ਼ਿਮੀਦਾਰ ਸੱਚ ਤੇ ਪਹਿਰਾ ਦੇਣਾ ਜਿਵੇਂ ਕਿਰਸਾਨ ਉਦਮੀ ਏ ਸਵੇਰੇ ਉੱਠਦਾ ਏ ਮੀਂਹ ਆਵੇ ਕਣੀ ਆਵੇ ਧੁੱਪ ਹੋਵੇ ਉਹਨੂੰ ਖੇਤਾਂ ਵਿੱਚ ਜਾ ਕੇ ਖੇਤੀ ਦਾ ਧਿਆਨ ਕਰਨਾ ਹੀ ਪੈਣਾ ਕਹਿੰਦੇ ਕਦੇ ਨਿਤਨੇਮ ਚ ਨਾਗਾ ਨਾ ਪਾਓ ਕਿਰਸਾਨ ਦੀ ਤਰ੍ਹਾਂ ਜਿਵੇਂ ਉਹ ਨੀ ਨਾ ਪਰਵਾਹ ਕਰਦਾ ਭਾਈ ਕੌਣ ਮੀਂਹ ਆ ਗਿਆ ਏ ਹੁਣ ਚਲੋ ਘਰੇ ਸੌ ਰਹਿੰਦੇ ਆ ਉਹਨੂੰ ਪਤਾ ਏ ਜੇ ਵੱਟਾਂ ਬਣ ਕੇ ਰੁੜ ਗਏ ਤੇ ਫਸਲ ਸਾਰ ਕੀ ਤਬਾਹ ਹੋ ਜਾਏਗੀ ਜੇ ਸੋਕਾ ਲੱਗਿਆ ਤੇ ਤਾਂ ਵੀ ਸੁੱਕ ਜਾਣਾ ਕੋਈ ਪਾਣੀ ਦਾ ਪ੍ਰਬੰਧ ਕਰੇਗਾ ਜਿੰਨਾ ਚਿਰ ਪੱਕੇ ਨਾ ਜਿੰਨ ਸਾਹ ਸਾਹ ਉਹਦੀ ਕਰਦੀ ਏ ਕਹਿੰਦੇ ਜਿੰਨਾ ਚਿਰ ਅਸੀਂ ਵੀ ਰੱਬ ਦੇ ਘਰ ਪਰਵਾਨ ਨਾ ਹੋ ਜਾਈਏ ਸਾਡੀ ਵੀ ਜਿੰਦ ਸਾਹ ਸਾਹ ਕਰਨੀ ਚਾਹੀਦੀ ਸਦਾ ਭੈ ਵਿੱਚ ਰਹੀਏ ਕਦੇ ਵੀ ਇਹ ਨਾ ਕਹੀਏ ਹੁਣ ਤੇ ਕੋਈ ਗੱਲ ਨਹੀਂ ਗੁਰੂ ਸਾਡੇ ਸਿਰ ਤੇ ਵੇ ਗੁਰੂ ਸਿਰ ਤੇ ਤਾਂ ਹੀ ਰਹੇਗਾ ਜੇਕਰ ਅਸੀਂ ਨਿਤ ਨੇਮ ਵਿੱਚ ਪੱਕੇ ਰਵਾਂਗੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਤੇ ਪਹਿਰਾ ਦੇਵਾਂਗੇ ਹਜ਼ੂਰ ਕਹਿੰਦੇ ਜਦੋਂ ਉਹਦੇ ਵੱਲੋਂ ਢਿੱਲ ਹੋ ਗਈ ਬਸ ਉਹਦੇ ਗੁਰੂ ਕੇ ਪਿਆਰਿਓ ਅਸੀਂ ਸਤਿਗੁਰੂ ਤੋਂ ਦੂਰ ਕੁੰਦੇ ਚਲੇ ਜਾਵਾਂਗੇ, ਨੇੜੇ ਰਹਿਣਾ ਉਹਦੇ ਚ ਕਦੇ ਵੀ ਨਹੀਂ। ਤੁਹਾਨੂੰ ਪਤਾ ਨਾ ਰਾਮ ਪੁਰਖ ਵਾਲੇ ਮਹਾਂਪੁਰਖ ਜਦੋਂ ਤੁਰੇ ਇਸ ਰਾਹ ਤੇ ਜਿਮੀਦਾਰ ਸਨ, ਪਿਆਰ ਲੱਗ ਗਿਆ ਪੁਰਾਣੀ ਭਗਤੀ ਸੀ, ਆਪਣੇ ਖੇਤਾਂ ਚ ਜਾਣਾ ਉੱਥੇ ਵੀ ਬੰਦਗੀ ਕਰਨੀ, ਪਰ ਬਚਪਨ ਚ ਸਾਧੂ ਨੂੰ ਉਹ ਲੱਭਦੇ ਸੀ। ਅੱਜ ਸਾਧੂ ਕੋਈ ਲੱਭਾ ਪੂਰਾ ਨਾ ਲੱਭਾ, ਪਹਿਲਾਂ ਲੱਭਿਆ ਤੇ ਉਹ ਜਿਸ ਨੇ ਆਖਿਆ ਕਿ ਗ੍ਰਸਤ ਨੂੰ ਤਿਆਗਣਾ ਪਵੇਗਾ, ਆਪਣੇ ਪਿੰਡੇ ਤੇ ਸਵਾਹ ਮਲਣੀ ਪਵੇਗੀ, ਕਹਿੰਦੇ ਮੇਰਾ ਅੰਦਰ ਨਹੀਂ ਮੰਨਿਆ। ਮੇਰੇ ਤੇ ਸਤਿਗੁਰੂ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਨਹਾ ਧੋ ਕੇ ਰੱਬ ਨੂੰ ਸਿਮਰੋ। ਤੂੰ ਕਹਿੰਦਾ ਹੋਰ ਸਵਾਹ ਮਾਲ, ਇਹ ਤੇ ਕਹਾਣੀ ਕੋਈ ਹੋਰ ਕਹਿ ਕਹਿ। ਬੰਬੀ ਤੇ ਬੈਠੇ ਜਪਜੀ ਸਾਹਿਬ ਦੇ ਪਾਠ ਸਿਮਰਨ ਕਰੀ ਜਾਣਾ ਲਗਾਤਾਰ, ਤੇ ਅੰਦਰ ਸਤਿਗੁਰੂ ਦੇ ਦਰਸ਼ਨਾਂ ਦੀ ਭੁੱਖ ਬਹੁਤ ਵਧੇਰੇ। ਕਲਗੀਆਂ ਵਾਲੇ ਨੇ ਸੁਣ ਲਈ ਮੇਰ ਕੇਤੇ। ਇੱਕ ਦਿਨ ਆਵਾਜ਼ ਆਈ, ਸਿੰਘ ਆਏ, ਕਹਿੰਦੇ ਸੁਚੇਤ ਹੋਵੋ, ਸਾਹਿਬ ਅੱਜ ਦੀਦਾਰ ਦੇਣ ਲਈ ਤੁਹਾਡੇ ਕੋਲ ਆ ਰਹੇ ਨੇ। ਖਿੜ ਗਏ, ਖੜੇ ਨੇ, ਆਏ ਨੇ ਘੋੜਿਆਂ ਤੇ ਸਵਾਰ। ਕਲਗੀਆਂ ਵਾਲੇ ਪਿਤਾ ਜੀ ਆਏ ਨੇ, ਨਮਸਕਾਰ ਕੀਤੇ, ਕਹਿ ਬਚਨ ਕੋਈ ਨਹੀਂ ਕੀਤਾ, ਅਗਾਂ ਚਲੇ ਗਏ ਤੇ ਅਲੋਪ ਹੋ ਗਏ, ਉਦਾਸ ਹੋ ਗਏ। ਇਹਨਾਂ ਕਰਮ ਕੀਤਾ ਨੀ, ਦਰਸ਼ਨ ਵੀ ਦਿੱਤੇ ਨੇ ਪ੍ਰਤੱਖ, ਬਚਨ ਵੀ ਕੋਈ ਨੀ ਕੀਤਾ, ਖੜੇ ਕੀ ਭੁੱਲ ਹੋ ਗਈ, ਉਦਾਸ ਬੈਠੇ। ਸਿੰਘ ਫਿਰ ਇੱਕ ਵਾਪਸ ਆਇਆ, ਕਹਿਣ ਲੱਗੇ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਖੁਸ਼ੀ ਚਾਹੀਦੀ ਸੀ, ਉਦਾਸੀ ਕਿਉਂ? ਉਦਾਸੀ ਤਾਂ ਉਹਨਾਂ ਚਿਰ ਹੀ ਏ ਜਿੰਨਾ ਚਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਹੋਏ। ਇੱਕ ਛੋਟੀ ਜਿਹੀ ਬੇਨਤੀ ਕਰਾਂ ਪਿਆਰਿਓ, ਜਦੋਂ ਨਾ ਕਲਗੀਆਂ ਵਾਲੇ ਪਿਤਾ ਜੀ ਦੇ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ, ਛੋਟਿਆਂ ਦੀ ਖਬਰ ਆਈ ਤੇ ਸਾਰੀ ਸੰਗਤ ਬੈਰਾਗ ਵਿਚ ਸੀ, ਚਿਹਰੇ ਉਦਾਸ ਹੋ ਗਏ, ਬਹੁਤ ਉਦਾਸ। ਜਦੋਂ ਉਦਾਸ ਹੋਏ ਨੇ ਨਾ, ਤੇ ਕਲਗੀਆਂ ਵਾਲੇ ਨੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਸਿੰਘੋ, ਗਮ ਤੇ ਉਦਾਸੀ ਤੁਹਾਡੇ ਨਹੀਂ, ਜ਼ੁਲਮ ਉਹਨਾਂ ਨੇ ਕੀਤਾ ਏ, ਉਦਾਸੀ ਤੇ ਗਮ ਅੱਜ ਤੁਰਕਾਂ ਦੇ ਵਿਹੜੇ ਚਲੇ ਗਏ, ਤੁਹਾਡੇ ਚਿਹਰੇ ਤੇ ਲਾਲੀਆਂ ਤੇ ਖੁਸ਼ੀ ਚਾਹੀਦੀਆਂ ਨੇ, ਤੁਸੀਂ ਸੱਚ ਲਈ ਕੁਝ ਵਾਰਿਆ ਕਹਿ। ਅੱਜ ਜਰਾ ਵੇਖਿਆ ਜੇ, ਕੁਝ ਮੇਰੇ ਵੀਰਾਂ ਭੈਣਾਂ ਦੀ ਆਦਤ ਏ, ਚੰਗੇ ਭਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਨਿਤਨੇਮ ਕਰਦੇ ਨੇ, ਪਰ ਜਦੋਂ ਬਹਿਣਗੇ ਉਹਨਾਂ ਦੀ ਗੱਲ ਕਰਕੇ ਉਦਾਸ ਹੋ ਜਾਣਗੇ, ਜਿਹੜੇ ਇਸ ਰਾਹ ਤੇ ਤੁਰਦੇ ਨਹੀਂ ਉਹਨਾਂ ਨੂੰ ਦੋਸ਼ ਹੀ ਦੇਈ ਜਾਣਗੇ। ਉਹਨਾਂ ਦੇ ਔਗਣ ਵੇਖੀ ਜਾ ਰਹੇ ਨੇ ਲਗਾਤਾਰ। ਆਪਣੇ ਮਨੋਂ ਤੇ ਅਸੀਂ ਇਹ ਸੋਚਦੇ ਹਾਂ ਵੀ ਸਾਡੇ ਅੰਦਰ ਭਲਾ ਕਰਨ ਦੀ ਸੋਚ ਏ, ਜਦੋਂ ਤੁਸੀਂ ਕੀ ਉਹਨਾਂ ਦੇ ਗਮਾਂ ਨੂੰ ਯਾਦ ਕਰਕੇ ਉਦਾਸ ਹੋ ਗਏ, ਤੁਸੀਂ ਕੀ ਖੱਟਿਆ? ਗਮ ਤੇ ਉਹਨਾਂ ਘਰ ਕੋਣ ਜਿਨ੍ਹਾਂ ਦੇ ਕੋਲ ਗੁਰੂ ਚੇਤਾ ਨੇ, ਜਿਹੜੇ ਰੱਬ ਤੋਂ ਟੁੱਟੇ ਨੇ, ਤੇ ਜੇ ਚੇਤਾ ਕਰਨ ਵਾਲੇ ਅਨਵੀ ਗਮ ਤੇ ਉਦਾਸੀ ਲੈਣੀ, ਇਹਨਾਂ ਨੂੰ ਚੇਤਾ ਕਰਨ ਦਾ ਕੀ ਲਾਭ ਹੋਇਆ? ਗੁਰੂ ਕੇ ਪਿਆਰਿਓ, ਇੱਕ ਨਾ ਅਨੰਦਪੁਰ ਸਾਹਿਬ ਮਹਾਂਪੁਰਖ ਨੇ ਤੋਂ ਟੋਰਾਂਟੋ ਤੋਂ ਗਏ ਨੇ, ਗ੍ਰਸਤੀ ਨੇ ਬਾਲ ਬੱਚੇ ਦਾ, ਸਾਹਿਬ ਨੇ ਖਿੱਚ ਪਾਈ, ਪੱਕੇ ਉੱਚ ਰਹਿੰਦੇ ਨੇ ਕੌਣ ਵੀ ਨੇ, ਤੇ ਉਹਨਾਂ ਦਾ ਇੱਕ ਬਚਨ ਇੱਕ ਦਿਨ ਨਾ ਕਹਿੰਦੇ ਬੈਠੇ ਸਨ ਉੱਥੇ ਅਨੰਦਪੁਰ ਸਾਹਿਬ, ਤੇ ਉਹਨਾਂ ਨੇ ਵੇਖਿਆ ਮੱਖੀਆਂ ਆਈਆਂ, ਸਿੰਘਾਂ ਨੇ ਉਡਾਈਆਂ, ਆਪਦੀ ਉਡਾਈ, ਇੱਕ ਮੱਖੀ ਉੱਡਣ ਦਾ ਨਾਮ ਨਾ ਲੈ। ਹੁਣ ਇਹ ਗੱਲਾਂ ਤੇ ਕੇਵਲ ਸਾਹਿਬ ਦੇ ਪਿਆਰੇ ਦੱਸਣਗੇ ਨਾ, ਇਹ ਕੋਈ ਦੁਨੀਆਦਾਰ ਥੋੜੀ ਦੱਸੇਗਾ। ਦੁਨੀਆਦਾਰ ਨੇ ਤੇ ਮੋਟੀ ਗੱਲ ਕਹਿਣੀ ਏ ਵੀ ਇੱਥੇ ਤੁਰਿਆ ਤੇਰੀ ਹੋਮੇ ਕਿੰਨੀ ਕੁ ਬਣ ਗਈ ਤੇ ਪੈਸਾ ਕਿੰਨਾ ਕੁ ਬਣ ਗਿਆ, ਤੀਜੀ ਗੱਲ ਨੀ ਕੋਈ ਕਰਨੀ। ਭਾਵੇਂ ਦੋਵੇਂ ਚੀਜ਼ਾਂ ਲੈ ਕੇ ਜ਼ਿੰਦਗੀ ਜਿਵੇਂ ਭੱਟੀ ਚ ਦਾਣਾ ਪੁੱਜਦਾ ਇਵੇਂ ਪੁੱਜੇ, ਉਹਦੀ ਨੀ ਪਰਵਾਹ ਭਾਈ ਕਿੰਨਾ ਕੁ ਬਣ ਗਿਆ ਤੇ ਕਿੰਨੇ ਕੁ ਲੋਕ ਮੈਨੂੰ ਚੰਗਾ ਕਹਿੰਦੇ ਨੇ, ਇਹਦੇ ਤੇ ਜੀਵਨ ਖੜਾ ਹੈ। ਪਰ ਰੱਬ ਦੇ ਪਿਆਰੇ ਕੀ ਕਰਦੇ ਨੇ, ਉਹ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਬਚਨ ਕਰਨਗੇ। ਉਹਨਾਂ ਕਿਹਾ ਮੱਖੀ ਉੱਡਦੀ ਨੀ, ਕਹਿਣ ਲੱਗੇ ਇਹਨੂੰ ਬੈਠੀ ਰਹਿਣ ਦਿਓ, ਇਹਨੇ ਨਹੀਂ ਉੱਡਣਾ। ਕਹਿੰਦੇ ਇਹਦੇ ਚ ਕੋਈ ਰਾਜ ਏ? ਕਹਿੰਦੇ ਖਾਂ। ਕਹਿੰਦੇ ਇਸ ਤਰ੍ਹਾਂ ਸੀ, ਇਹ ਪਿਛਲੇ ਜਨਮ ਚ ਮਨੁੱਖਾ ਜਨਮ ਸੀ, ਬੱਚੀ ਸੀ, ਇਹ ਉੱਚਾ ਆਚਰਣ ਸੀ ਇਹਦਾ, ਪਰ ਇਹਦੇ ਸਾਹਮਣੇ ਇੱਕ ਘਰ ਸੀ, ਉਸ ਘਰ ਵਿੱਚ ਇੱਕ ਰਹਿੰਦੀ ਸੀ ਉਹ ਬੇਬਾ, ਜਿਹੜੀ ਆਚਰਣ ਤੋਂ ਗਿਰੀ ਹੋਈ ਸੀ, ਕਰੈਕਟਰ ਨਹੀਂ ਸੀ ਉਹਦਾ ਚੰਗਾ। ਇਹਨੇ ਸਦਾ ਵੇਖਣਾ ਪੀ ਇਹਨੂੰ ਮਨੁੱਖਾ ਜਨਮ ਮਿਲਿਆ ਏ, ਰੱਬ ਨੂੰ ਪਿਆਰ ਕਰੇ, ਉੱਚਾ ਜੀਵਨ ਬਣਾਵੇ, ਇਹ ਕਿਹੜੇ ਭੈੜੇ ਕੰਮਾਂ ਚ ਪਈ ਰੋਜ ਉਧਰ ਸੁਰਤੀ ਜਾਣੀ। ਕਹਿੰਦੇ ਉਹਦਾ ਨੁਕਸਾਨ ਇਹ ਹੋਇਆ, ਆਪ ਚੰਗੀ ਸੀ ਪਰ ਸੁਰਤੀ ਤੇ ਧਿਆਨ ਭੈੜੇ ਵਿੱਚ ਰੱਖਣ ਕਰਕੇ ਇਹ ਜੂਨ ਮਿਲ ਗਏ। ਪਿਆਰਿਓ ਸਾਨੂੰ ਹੁਕਮ ਕੀ ਏ? ਸਾਹਿਬ ਤਾਂ ਕਹਿੰਦੇ ਨੇ ਤੁਸੀਂ ਜੇ ਕਦੇ ਕੰਡਿਆਂ ਵਿੱਚ ਵੀ ਖਲੋਤੇ ਹੋ ਤੇ ਗੁਲਾਬ ਦੇ ਫੁੱਲ ਨੂੰ ਤੱਕਣਾ ਏ, ਤੇ ਅਸੀਂ ਭੋਲੇ ਪਾ ਅਣਜਾਣ ਪੁਣੇ ਹੀ ਅਸੀਂ ਇਧਰ ਗੁਰੂ ਕੋਲ ਖਲੋ ਕੇ ਤੇ ਬਿਰਤੀ ਭੈੜੇ ਜਿਹੜੇ ਜਿੱਥੇ ਔਗਣ ਹੋ ਰਹੇ ਨੇ ਉੱਚੇ ਰੱਖੀ ਜਾ ਰਹੇ ਹਾਂ। ਇਹਨੂੰ ਮਤ ਸੋਚਣਾ ਅਸੀਂ ਭਲਾ ਕਰਦੇ ਹਾਂ, ਸਾਡੇ ਅੰਦਰ ਕੋਈ ਹਮਦਰਦੀ ਏ। ਹਮਦਰਦੀ ਕਰਨ ਤੋਂ ਪਹਿਲਾਂ ਮਹਾਂਪੁਰਖ ਜਵਤੀਵਾਲ ਕਹਿੰਦੇ ਸਨ, ਜਦੋਂ ਕਿਸੇ ਡੁੱਬਦੇ ਨੂੰ ਕੱਢਣਾ ਖੋਜੇ ਨਾ ਤੇ ਪਹਿਲਾਂ ਇਹ ਵੇਖ ਲਿਆ ਜੀ ਵੀ ਤੁਹਾਨੂੰ ਤੈਰਨ ਦੀ ਜਾਚ ਹੈ। ਇਹ ਨਾ ਹੋਵੇ ਤੁਸੀਂ ਉਸ ਡੁੱਬਦੇ ਨੂੰ ਕੱਢਣ ਜਾਓ, ਉਹ ਜਦੋਂ ਬੰਦਾ ਡੁੱਬਦਾ ਨਾ ਉਹ ਅੱਗੋਂ ਹੱਥ ਪੈਰ ਮੂੰਹ ਉਹ ਕਿਸੇ ਚੀਜ਼ ਨਾਲ ਵੀ ਪਕੜਦਾ ਜਿਹੜਾ ਕੱਢਣ ਜਾਂਦਾ ਏ, ਤੇ ਕੱਢਣ ਵਾਲੇ ਨੂੰ ਤਰੀਕਾ ਹੁੰਦਾ ਏ ਵੀ ਜਾਂ ਕੇਸਾਂ ਤੋਂ ਪਕੜਨਾ ਜਾਂ ਇਹੋ ਜਿਹੇ ਢੰਗ ਨਾਲ ਉਹਦੀ ਪਕੜ ਚ ਨਾ ਆਵੇ, ਦੋ ਨਾ ਡੁੱਬ ਜਾਣ। ਉਸ ਜਗ੍ਹਾ ਤੇ ਜਾ ਕੇ ਪਿਆਰਿਓ ਉਹਨਾਂ ਔਗਣ ਵਾਰਤਾਂ ਦੇ ਵਿੱਚ ਜਾ ਕੇ ਖੜੇ ਹੋਈਏ, ਜਦੋਂ ਸਾਡਾ ਧਿਆਨ ਕਿਧਰੇ ਵੀ ਖਲੋ ਕੇ ਗੁਰੂ ਕੇ ਸ਼ਬਦ ਵਿੱਚ ਜੁੜਦਾ ਰਹੇ। ਇਹ ਨਹੀਂ ਉਦਾਸ ਲੋਕਾਂ ਨੂੰ ਵੇਖ ਕੇ ਤੁਸੀਂ ਉਦਾਸ ਹੋ ਗਏ ਤੇ ਪ੍ਰਭਾਵ ਤੇ ਪੈ ਗਿਆ। ਤਾਂ ਹੀ ਤੇ ਸਾਹਿਬ ਕਹਿੰਦੇ ਨੇ ਨਾ, ਕਹਿੰਦੇ ਜਿਹੜਾ ਸਿੱਖੀ ਦਾ ਜੀਵਨ ਹੈ ਨਾ, ਜਿਹੜਾ ਆਰਾ ਤੁਸੀਂ ਚੁਣਿਆ, ਇਹ ਕੇਲੇ ਦੇ ਪੱਤੇ ਵਾਂਗੂ ਮੁਲਾਇਮ ਏ, ਬਹੁਤ ਕੋਮਲ ਏ, ਤੇ ਜਿਹੜੀ ਦੁਨੀਆਦਾਰੀ ਦੀ ਸੋਚ ਹੁੰਦੀ ਇਹ ਬੇਰੀ ਦੇ ਕੰਡਿਆਂ ਵਰਗੇ ਜੇ। ਕਹਿੰਦੇ ਕੇਲੇ ਦਾ ਪੱਤਾ ਜਿਹੜਾ ਹੈ ਨਾ ਉਹ ਕਿਧਰੇ ਖਲੋਤਾ ਹੋਵੇ ਬੇਰੀ ਦੇ ਕੋਲ, ਉਹ ਕਵੇ ਵੀ ਉਹਦੀ ਆਪਣੀ ਜਗ੍ਹਾ ਮੇਰੀ ਆਪਣੀ ਜਗ੍ਹਾ। ਕਹਿੰਦੇ ਨਹੀਂ ਸਜਣਾ, ਜਗ੍ਹਾ ਤੁਹਾਡੇ ਜਿਹੜੀ ਜੜ ਵੱਖਰੀ ਵੱਖਰੀ ਏ, ਉਪਰੋਂ ਤੁਸੀਂ ਆਕਾਸ਼ ਵਿੱਚ ਵੀ ਆਪੋ ਆਪਣੀ ਥਾਂ ਬਣਾਈ ਏ, ਪਰ ਜਦੋਂ ਹਵਾ ਆ ਗਈ ਨਾ ਉਦੋਂ ਖਿਲਣਾ ਬੇਰੀ ਨੇ ਵੀ ਏ ਤੇ ਖਿਲਣਾ ਕੇਲੇ ਦੇ ਪੱਤਿਆਂ ਨੇ ਵੀ। ਕਹਿ ਜਦੋਂ ਖਿਲਣਗੇ ਨਾ ਉਹ ਬੇਰੀ ਦੇ ਕੰਡੇ ਵੱਜ ਵੱਜ ਕੇ ਨੇੜੇ ਖਹਿ ਖਹਿ ਕੇ ਪੱਤਿਆਂ ਨੂੰ ਚੀਰ ਕੇ ਰੱਖ ਦੇਣਗੇ। ਸਤਸੰਗਿਓ ਬੇਰੀ ਦਾ ਤੇ ਕੁਝ ਨਹੀਂ ਜਾਣਾ, ਜਿਸ ਬੰਦੇ ਨੇ ਕਦੇ ਮਨ ਟਿਕਾਇਆ ਨਹੀਂ, ਜਿਸ ਬੰਦੇ ਨੇ ਕਦੇ ਅੰਮ੍ਰਿਤ ਵੇਲਾ ਕੀਤਾ ਨਹੀਂ, ਜਿਹਨੇ ਕਦੇ ਸ਼ਾਮ ਨੂੰ ਆਪਣੇ ਅੰਦਰ ਸਿਮਰਨ ਨਾਲ ਝਾਤ ਮਾਰਨੀ ਨਹੀਂ, ਉਹਦਾ ਕੀ ਜਾਣਾ? ਜੋ ਮਰਜ਼ੀ ਬੋਲੇ ਜਿੱਥੇ ਮਰਜ਼ੀ ਖਲੋਵੇ ਉਹਦਾ ਤੇ ਕੁਝ ਵੀ ਨਹੀਂ ਜਾਣਾ। ਸਾਧ ਸੰਗਤ ਉਹ ਕੰਡਿਆਂ ਦੀ ਤਰ੍ਹਾਂ ਹੀ ਸਹਿਬ ਸਾਨੂੰ ਆਖਦੇ ਨੇ, ਦੇਖ ਪਿਆਰੇ ਜਿਹੜਾ ਰੱਬ ਦੇ ਰਾਤ ਜਦੋਂ ਤੁਰੋ ਨਾ ਤੁਹਾਡਾ ਜੀਵਨ ਮੁਲਾਇਮ ਕੇਲੇ ਦੀ ਪੱਤੇ ਦੀ ਤਰ੍ਹਾਂ ਜੇ। ਇਹਨੂੰ ਬਚਾ ਕੇ ਰੱਖਣਾ ਨਾ, ਸੋਚਣਾ ਮੇਰੇ ਤੇ ਅਸਰ ਨਹੀਂ ਹੋਏਗਾ, ਮੈਂ ਜਿੱਥੇ ਮਰਜ਼ੀ ਜਾ ਕੇ ਮੱਤਾਂ ਦੇਣ ਲੱਗ ਪਵਾਂ, ਕੋਲ ਖਲੋਵਾਂ। ਸਾਹਿਬ ਤਾਂ ਕਹਿ ਰਹੇ ਉੱਥੇ ਸੁਰਤੀ ਵੀ ਨਾ ਲਗਾਓ, ਤੇ ਕਹਿੰਦੇ ਜੇ ਕੋਲ ਖਲੋ ਗਏ ਜਿਵੇਂ ਕੇਲੇ ਦੇ ਪੱਤੇ ਕਹਿ ਕਹਿ ਕੇ ਚੀਰੇ ਗਏ, ਤੁਹਾਡੀ ਭਾਵਨਾ ਵੀ ਚੀਰੀ ਜਾਏਗੀ। ਉਹਨੇ ਇਹੋ ਜਿਹੀ ਗੱਲ ਕਰਨੀ ਏ, ਨਿਤਨੇਮ ਨਹੀਂ ਕਰੋਗੇ, ਕੇਵਲ ਉਹਦਾ ਹੀ ਪਾਠ ਕਰੋਗੇ ਜੋ ਉਹਨੇ ਕੱਲ ਗੱਲ ਕਹੀ, ਉਹ ਹੀ ਚੱਲੇਗਾ ਫਿਰ ਅੰਦਰ। ਸਾਧ ਸੰਗਤ ਤਾਂ ਹੀ ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਖਿਆ ਏ, ਉਹਦੇ ਤੋਂ ਦੂਰ ਰਵੀ ਸਾਕਤ ਸੰਗ ਨਾ ਖੇਰ। ਦੂਰ ਕਿਉਂ? ਉਹ ਝੋਲਾ ਉਹ ਚੀਰੀ ਹੈ, ਉਹਨੇ ਝੋਲਣਾ ਹੈ ਜਦੋਂ ਉਹਨੇ ਚੀਰ ਕੇ ਰੱਖ ਦੇਣਾ। ਕਹਿ ਮੈਂ ਤਾਂ ਬੇਨਤੀ ਕਰਦਾ ਸਾਂ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਆਖਦੇ ਨੇ ਅਸੀਂ ਜਦੋਂ ਇਸ ਰਾਹ ਤੇ ਤੁਰਨਾ ਏ ਤੇ ਯਾਦ ਰੱਖਣਾ ਉਦਮ ਕਰਨਾ ਏ, ਕਿਰਸਾਨ ਦੀ ਤਰ੍ਹਾਂ ਆਪਣਾ ਧਿਆਨ ਰੱਖਣਾ ਏ ਸਤਿਗੁਰੂ ਜੀ ਦੇ ਦਰ ਪਾਲ ਸਦਾ ਹੋਏ ਕਿਰਸਾਨ ਇਮਾਨ ਜਮਾਏ ਲੈ। ਕਹਿੰਦੇ ਜਦੋਂ ਇਹ ਕਰਾਂਗੇ ਫਿਰ ਸਾਡੇ ਅੰਦਰ ਸ਼ਰਧਾ ਉਤਪੰਨ ਹੋਏਗੀ ਗੁਰੂ ਸਾਹਿਬ ਲਈ। ਪਹਿਲਾ ਬੰਦਾ ਐਵੇਂ ਮਾੜੀ ਦੀ ਸ਼ਰਧਾ ਨਾਲ ਗੁਰੂ ਕੋਲ ਆਉਂਦਾ, ਫਿਰ ਸ਼ਰਧਾ ਡੂੰਘੀ ਚਲੀ ਜਾਂਦੀ ਏ। ਜਦੋਂ ਡੂੰਘੀ ਸ਼ਰਧਾ ਗਈ ਬਸ ਉਦੋਂ ਕਹਿੰਦੇ ਤੈਨੂੰ ਪਤਾ ਲੱਗਣਾ ਏ ਵੀ ਤੇਰੇ ਲਈ ਨਰਕ ਕੀ ਏ ਤੇ ਤੇਰੇ ਲਈ ਸਵਰਗ ਕੀ ਏ, ਦੋਜਕ ਕੀ ਏ ਤੇ ਬਖਿਸ਼ਤ ਕੀ ਏ। ਭਾਵ ਹੈ ਜਿੱਥੇ ਗੁਰੂ ਕੇ ਪਿਆਰੋ ਕਲਾ ਕਲੇਸ਼ ਉਹ ਨਰਕ ਵਰਗਾ ਜੀਵਨ, ਜਿੱਥੇ ਸੋਹਣੀਆਂ ਆਵਾਜ਼ਾਂ ਨੇ ਸਵਰਗ ਵਰਗਾ। ਕਹਿੰਦੇ ਹੁਣ ਤੇ ਨਰਕ ਤੇ ਸਵਰਗ ਇੱਕੋ ਜੇ ਬਣਿਆ ਫਿਰਦਾ, ਦਿਹਾੜੀ ਚ ਦੋਨਾਂ ਚ ਗੇੜ ਅਮਾਰ ਆਈ ਦੇ। ਕਹਿੰਦੇ ਇਹ ਜੇਕਰ ਭਾਗ ਬਣਨਗੇ ਇਸ ਤਰ੍ਹਾਂ ਬਣਦੇ ਨੇ ਭਾਗ ਸਤਿਗੁਰੂ ਮਿਲਦੇ ਨੇ ਜਦੋਂ ਸਤਿਗੁਰੂ ਜੀ ਕਰਵਾ ਲੈਣ ਵੇਖਦੇ ਨੇ ਵੀ ਇਹਨੇ ਕੁਝ ਕਲਾਸਾਂ ਪੜ੍ਹ ਲਈਆਂ ਨੇ ਜਦੋਂ ਅਸੀਂ ਕੁਝ ਆਤਮਿਕ ਤੌਰ ਤੇ ਉੱਚੇ ਹੁੰਦੇ ਹਾਂ ਸਤਿਗੁਰੂ ਫਿਰ ਉਸੇ ਤਰ੍ਹਾਂ ਦੇ ਗੁਰਮੁਖਾਂ ਦਾ ਮੇਲ ਕਰਾਈ ਜਾਂਦੇ ਨੇ ਜਿੰਨੀ ਕੁ ਸਾਨੂੰ ਪੜ੍ਹਾਈ ਦੀ ਲੋੜ ਪਿਆਰਿਓ ਜਿਵੇਂ ਸਕੂਲਾਂ ਚ ਵੱਖਰੇ ਵੱਖਰੇ ਟੀਚਰ ਫਿਰ ਪ੍ਰੋਫੈਸਰ ਵੱਡੀਆਂ ਕਲਾਸਾਂ ਚ ਵੱਡੇ ਇਸ ਰਾਹ ਤੇ ਵੀ ਸਤਿਗੁਰੂ ਦੀ ਕਿਰਪਾ ਕਰਕੇ ਉਸੇ ਤਲ ਤੇ ਗੁਰਮੁਖਾਂ ਤੇ ਮਹਾਂਪੁਰਖਾਂ ਦਾ ਮਿਲਾਪ ਕਰਵਾਉਂਦੇ ਨੇ ਪਰ ਸਤਿਗੁਰੂ ਕਹਿੰਦੇ ਤੂੰ ਨੀ ਲੱਭਣਾ ਅਸੀਂ ਤੈਨੂੰ ਕਰਵਾਵਾਂਗੇ ਜਦੋਂ ਕਰਵਾਵਾਂਗੇ ਉਦੋਂ ਤੇਰੀ ਆਤਮਾ ਅਰਦਾਸਾਂ ਕਰੇਗੀ ਲੱਭਣਗੇ ਤੈਨੂੰ ਆਪ ਤੁਹਾਨੂੰ ਪਤਾ ਜੀ ਨਾ ਇੱਕ ਨਾ ਇੱਕ ਤੁਸੀਂ ਨਾਂ ਸੁਣਿਆ ਏ ਬਹੁਤ ਪ੍ਰਚਲਿਤ ਨਾਮ ਏ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਚਰਨਾਂ ਚ ਪਹਿਲਾ ਜੀਵਨ ਸੀ ਧਾੜਵੀ ਦਾ ਸਤਿਗੁਰੂ ਜੀ ਦੀ ਸ਼ਰਨ ਮਿਲੀ ਜੀਵਨ ਪਲਟਾ ਖਾ ਗਿਆ ਸਤਿਗੁਰੂ ਜੀ ਦੇ ਪਿਆਰਾਂ ਅੰਤਾਂ ਦੀ ਪਿਆਰ ਕਰਨ ਵਾਲੀ ਉਹ ਆਤਮਾ ਬਣ ਗਈ ਭਾਈ ਸਾਹਿਬ ਭਾਈ ਵਿਧੀ ਚੰਦ ਜੀ ਤੇ ਜਦੋਂ ਇੱਕ ਸਿੱਖ ਦੀ ਭੇਟਾ ਲਾਹੌਰ ਦੇ ਖਾਕਮਾਂ ਨੇ ਖੋਹ ਲਈ ਦੋ ਘੋੜੇ ਉਹਦੀ ਭੇਟਾ ਨੂੰ ਵਾਪਸ ਲਿਆਉਣ ਲਈ ਸਾਹਿਬ ਨੇ ਡਿਊਟੀ ਲਾਈ ਇੱਕ ਘੋੜਾ ਲੈ ਆਂਦਾ ਆਪਣਾ ਢੰਗ ਤਰੀਕਾ ਅਪਣਾ ਕੇ ਜਦੋਂ ਆਇਆ ਏ ਤੇ ਗੁਰੂ ਹਰਗੋਬਿੰਦ ਪਿਤਾ ਜੀ ਖੁਸ਼ ਹੋ ਗਏ ਕਹਿਣ ਲੱਗੇ ਭਾਈ ਵਿਧੀ ਚੰਦਾ ਕੁਛ ਮੰਗ ਕਹਿਣ ਲੱਗਾ ਸਾਹਿਬਾ ਜਦੋਂ ਤੈਨੂੰ ਮੰਗ ਲਿਆ ਹੁਣ ਤੇਰੇ ਤੋਂ ਪਰਾਂ ਕੋਈ ਕਹਿ ਜਿਹਨੂੰ ਮੰਗ ਲਵਾਂ ਪਰਮੇਸ਼ਰ ਵੀ ਤੋਂ ਸਾਹਿਬ ਵੀ ਤੋਂ ਦੋ ਜਖਾਨ ਆਂਦਾ ਨਹੀਂ ਸਾਰੇ ਜਖਾਨ ਆਂਦਾ ਮਾਲਕ ਤੋਂ ਤੇ ਮੈਂ ਤੇਰਾ ਦਾਸ ਤੇ ਮੈਂ ਹੋਰ ਕੀ ਮੰਗਾ ਸਾਹਿਬਾ ਬਸ ਜੇ ਆਪਣੇ ਚਰਨਾਂ ਚ ਥਾਂ ਦਿੱਤੀ ਆ ਨਾ ਤੇ ਫਿਰ ਇਹ ਆਪਣਾ ਬਣਾ ਕੇ ਰੱਖੀ ਸਾਹਿਬ ਕਹਿੰਦੇ ਨੀ ਕੁਛ ਮੰਗੋ ਤੂੰ ਸਾਡਾ ਹੀ ਏ ਬਣਾਉਣਾ ਨੀ ਬਣਾ ਚੁੱਕੇ ਆ ਕੁਛ ਮੰਗ ਉਹਨੇ ਚਰਨਾਂ ਤੇ ਮੱਥਾ ਧਰ ਦਿੱਤਾ ਕਹਿੰਦਾ ਕੋਈ ਫੁਰਨਾ ਹੀ ਨੀ ਆ ਰਿਹਾ ਕੀ ਮੰਗਾ ਸਾਹਿਬਾ ਨੇ ਨਾ ਉਦੋਂ ਆਪ ਚਾਰ ਬਚਨ ਦਿੱਤੇ ਕਹਿੰਦੇ ਜਾ ਫਿਰ ਵਿਧੀ ਚੰਦਾ ਸਤਿਗੁਰ ਦਾ ਅੰਗ ਨਾਮ ਦਾ ਰੰਗ ਸਾਧੂ ਦਾ ਸੰਗ ਤੇ ਨਿਸ਼ਚਾ ਅਪੰਗ ਤਿੰਨ ਚਾਰ ਬਚਨ ਦੇਣੇ ਆ ਇਹ ਸੋਚੋ ਜਰਾ ਤੁਹਾਡੀ ਕੀ ਹੈ ਸਤਿਗੁਰੂ ਦੀ ਅੰਗ ਸੰਗ ਰਹਿਣ ਇਹ ਤੇ ਮੰਨਿਆ ਸਾਡੇ ਸਾਰਿਆਂ ਦੀ ਸਮਝ ਗੋਚਰੇ ਗੱਲ ਪੈਂਦੀ ਏ ਨਾਮ ਦਾ ਰੰਗ ਚੜੇ ਇਹ ਵੀ ਸਮਝ ਵਿਚ ਪੈਂਦੀ ਹੈ ਭਰੋਸਾ ਨਾ ਕਦੇ ਡੋਲੇ ਇਹ ਵੀ ਸਮਝ ਵਿਚ ਪੈਂਦੀ ਏ ਪਰ ਹੁਣ ਉਹਨੂੰ ਸਾਧੂ ਦੀ ਕੀ ਸੰਗਤ ਦੀ ਲੋੜ ਹੈ ਅਸਲੀਅਤ ਇਹ ਜੇ ਰੱਬ ਦੇ ਰਾਹ ਤੇ ਤੁਰ ਕੇ ਹੀ ਤਾਂ ਸੰਤ ਦੀ ਸਾਧੂ ਦੀ ਲੋੜ ਪੈਣੀ ਹੈ ਗੁਰੂ ਕੇ ਪਿਆਰਿਓ ਜਦੋਂ ਅੰਦਰ ਆਤਮਕ ਗੁਣ ਇਕੱਠੇ ਹੋ ਗਏ ਹੁਣ ਉਹਨੂੰ ਖਤਰਾ ਹੀ ਉਹ ਖਿੱਚਣਗੇ ਦੁਨੀਆ ਖਿੱਚੇਗੀ ਆਪਣੇ ਵੱਲ ਤੇ ਗੁਰੂ ਕੇ ਪਿਆਰਿਓ ਕੱਲੇ ਤੋਂ ਇਹਦੇ ਤੋਂ ਬਚਿਆ ਨੀ ਜਾਣਾ ਇਹਨ ਸੰਗਤ ਦੀ ਲੋੜ ਏ ਉਹ ਬਚਾਵੇਗਾ ਇਹਨਾਂ ਤੋਂ ਅੰਦਰੋਂ ਕਿਉਂਕਿ ਸਾਧੂ ਪੂਰਾ ਹਾਲਾਤ ਹੀ ਇਹੋ ਜਿਹੇ ਬਣਾਉਣਗੇ ਜਿਹਦੇ ਨਾਲ ਉਹ ਅਸੀਂ ਕਦੇ ਮਾਤੇ ਕਰਮ ਹੀ ਨਹੀਂ ਕਰ ਸਕਾਂਗੇ ਸਾਧ ਸੰਗਤ ਮੈਂ ਇੱਕ ਵਾਰ ਅੱਗੇ ਸਾਂਝ ਤੁਹਾਡੇ ਨਾਲ ਪਾਈ ਸੀ ਇੱਕ ਦੋ ਕੇਵਲ ਉਦਾਹਰਨ ਤਾਂ ਰੋਜ਼ ਦੀਆਂ ਨੇ ਹੁਣ ਤੇ ਆਪਾਂ ਦੀ ਸੰਗਤ ਵਿੱਚ ਅਸੀਂ ਵੇਖਦੇ ਹਾਂ ਪਰ ਤੁਸੀਂ ਵੇਖੋਗੇ ਜਿਹੜਾ ਵੀ ਇਸ ਰਾਹ ਤੇ ਤੁਰਿਆ ਉਹਦੀ ਇੱਕੋ ਜਿਹੀ ਉਸ ਨੂੰ ਇਹੋ ਜਿਹਾ ਗੁਰਮੁਖਾਂ ਦਾ ਮੇਲ ਉਦਾਂ ਦੇ ਉਹਦੇ ਜੀਵਨ ਚ ਉਤਰਾਅ ਚੜਾ ਆਏ ਤੇ ਕਿਵੇਂ ਉਹ ਬਚਾਉਂਦੇ ਨੇ ਸਾਧੂ ਕੀ ਕਰਦਾ ਇੱਕ ਪਾਸੇ ਪਿਆਰਿਓ ਉਹਦੇ ਰਾਹੀਂ ਸਤਿਗੁਰੂ ਵਰਤਦੇ ਨੇ ਗੁਣਾਂ ਨੂੰ ਸੰਭਾਲਦੇ ਨੇ ਔਗੁਣਾਂ ਤੋਂ ਬਚਾਉਂਦੇ ਨੇ ਹਰ ਕਰਮ ਉਹ ਕਰਵਾਉਂਦੇ ਨੇ ਜਿਹਦੇ ਨਾਲ ਉਹਦਾ ਅੰਦਰ ਪੱਧਰਾ ਹੁੰਦਾ ਜਾਏ ਉਹਦੇ ਅੰਦਰ ਸੇਜ ਵਿਛਾਉਣਗੇ ਜੇ ਸੇਜ ਤੇ ਆ ਕੇ ਸਾਈਂ ਨੇ ਆਪ ਬੈਠਣਾ ਹੁੰਦਾ ਹੈ ਹਰ ਯਤਨ ਕਰਨਗੇ ਤੁਹਾਨੂੰ ਪਤਾ ਏ ਦੁਨੀਆਂ ਦਾ ਹਰ ਆਦਮੀ ਤੁਹਾਡਾ ਸਾਡਾ ਲਿਖਾਜ ਕਰੇਗਾ ਪਰ ਸਾਧੂ ਨੇ ਕਦੇ ਲਿਖਾਜ ਨਹੀਂ ਕਰਨਾ ਭਾਵੇਂ ਤੁਸੀਂ ਕਰੋੜਾਂ ਰੁਪਈਏ ਉਹਦੇ ਦਰ ਤੇ ਚੜਾਓ ਉਹਨੇ ਤਾਂ ਵੀ ਨੀ ਲਿਖਾਜ ਕਰਨਾ ਤੇ ਭਾਵੇਂ ਕੌਡੀ ਭੇਟ ਕਰੋ ਤੇ ਤਾਂ ਵੀ ਨੀ ਕਰਨਾ ਕਈ ਵਾਰ ਸਾਧੂਆਂ ਕੋਲ ਜਾ ਕੇ ਵੀ ਮਨ ਆਸ ਕਰਦਾ ਏ ਨਾ ਤੇ ਮੈਂ ਚਾਰ ਦਮੜੇ ਵੱਧ ਦਿੱਤੇ ਤੇ ਮੇਰੀ ਹੁਣ ਵੱਧ ਪੁੱਛ ਗਿੱਛ ਹੋਏਗੀ ਅਜੇ ਸਵਾਰੀ ਸਿੰਘ ਦੱਸ ਰਿਹਾ ਸੀ ਕੋਈ ਪਰਿਵਾਰ ਸੰਗਤ ਵਿੱਚੋਂ ਚੰਗਾ ਪਲਾ ਜਾਂਦਾ ਭੈਣ ਭਰਾ ਸਨ ਭੈਣ ਦੀ ਗੱਲ ਕਰੇ ਕਹਿਣ ਲੱਗੇ ਵੀ ਉਹਦੇ ਅੰਦਰ ਕੋਈ ਆਟਾ ਫੁਰਨਾ ਸੰਗਤ ਕਰਦੀ ਏ ਫਿਰ ਉਸਨੇ ਕੋਈ ਫੁਰਨਾ ਆਇਆ ਹੋਣਾ ਏ ਅਸਥਾਨ ਦੀ ਸੇਵਾ ਕਰਨ ਦਾ ਉਹਨੇ ਕੋਈ ਵਾਹਵਾ ਜਿੰਨੀ ਉਹਦੀ ਸਮਰੱਥਾ ਸੀ ਸੇਵਾ ਕੀਤੀ ਉਹਦਾ ਅੰਦਰ ਕਿਸੇ ਜਗ੍ਹਾ ਤੇ ਛਿਪਿਆ ਹੋਇਆ ਇਹ ਕਹਿ ਰਿਹਾ ਸੀ ਹੁਣ ਤੇ ਮੇਰੀ ਜਰੂਰ ਕੋਈ ਪੁੱਛ ਗਿੱਛ ਹੋਏਗੀ ਆਮ ਸੰਗਤ ਨਾਲੋਂ ਵੱਧ ਤੇ ਜਦੋਂ ਗਏ ਗੁਰੂ ਕੇ ਪਿਆਰੇ ਇੱਕੋ ਹੀ ਸਵਾਲ ਪਾਪਾ ਜੀ ਨੇ ਪੁੱਛਿਆ ਕੌਣ ਨੇ ਇਹ ਕਿੱਥੋਂ ਆਏ ਨੇ ਅਜੇ ਕੀ ਕਿਤਨੀ ਵਾਰ ਆ ਚੁੱਕੇ ਨੇ ਰੱਬ ਦਾ ਅਸੂਲ ਏ ਜਦੋਂ ਕੋਈ ਮੈਂ ਵਿੱਚੋਂ ਇਸ ਰਾਹ ਤੇ ਤੁਰੇਗਾ ਕਦੇ ਵੀ ਉਹਨੂੰ ਉਹਦੇ ਪਿਆਰੇ ਪ੍ਰਵਾਨ ਨਹੀਂ ਕਰਨਗੇ ਸੇਵਾ ਪ੍ਰਵਾਨ ਏ ਪਰ ਜਿਹੜੀ ਉਹ ਭਾਵਨਾ ਬਣ ਜਾਂਦੀ ਏ ਉਹਦੇ ਨਾਲ ਉਹਦਾ ਨੁਕਸਾਨ ਖੋਣਾ ਏ ਇਸ ਲਈ ਉਹ ਕਦੇ ਬਰਦਾਸ਼ਤ ਨਹੀਂ ਕਰਦੇ ਗੁਰੂ ਕੇ ਪਿਆਰਿਓ ਉਹਨਾਂ ਨੇ ਹਰ ਹੀਲਾ ਵਰਤਣਾ ਹੀ ਭਈ ਧੰਨ ਗੁਰੂ ਨਾਨਕ ਸਾਹਿਬ ਇਹਦੇ ਦਰ ਤੇ ਪਹੁੰਚਿਆ ਜਾ ਸਕੇ ਸਾਧੂ ਲਿਖਾਤ ਨਹੀਂ ਕਰੇਗਾ ਹੋਇਆ ਕਿ ਮੈਂ ਬੇਨਤੀ ਕਰਨ ਲੱਗਾ ਸਾਂ ਗੁਰੂ ਕੇ ਪਿਆਰਿਓ ਉਹਨਾਂ ਨੇ ਆਉਂਦਿਆਂ ਸਾਰ ਐਹੋ ਜਿਹੇ ਬਚਨ ਕਰਨੇ ਨੇ ਐਹੋ ਜਿਹੇ ਕਰਮ ਕਰਵਾਉਣੇ ਨੇ ਜਿਹਦੇ ਨਾਲ ਕੌਮੇ ਉਹਨਾਂ ਦੀ ਮਰਦੀ ਜਾਵੇ ਤੇ ਦੂਸਰਾ ਉਹ ਕੇਵਲ ਇਹ ਨਹੀਂ ਔਗਣਾ ਤੋਂ ਅੱਗੇ ਹੋ ਕੇ ਬਚਾਉਂਦੇ ਵੀ ਨੇ ਕੈਪਟਨ ਸੀ ਨਾ ਜੈ ਸਿੰਘ ਉਹ ਰਿਟਾਇਰ ਹੋਇਆ ਉਹਨੇ ਨੌਜਵਾਨਾਂ ਨੂੰ ਆਖਿਆ ਨਸ਼ਿਆਂ ਤੋਂ ਬਚਣਗੇ ਹਾਕੀ ਦੀ ਟੀਮ ਬਣਾ ਲਈ ਬਣਾ ਕੇ ਉਹ ਚਲਾ ਗਿਆ ਅੰਮ੍ਰਿਤਸਰ ਸਾਹਿਬ ਕੁਛ ਦਿਨ ਉੱਥੇ ਨੌਜਵਾਨ ਬੱਚਿਆਂ ਨੂੰ ਖਿਡਾਉਣਾ ਫਿਰ ਦੂਸਰੀਆਂ ਟੀਮਾਂ ਨਾਲ ਮੁਕਾਬਲੇ ਸਨ ਚੱਲਦੇ ਰਹੇ ਉਹਨੇ ਕਰਨਾ ਪੱਜ ਨਾਲ ਨਾ ਵੀ ਆਖਣਾ ਵੀ ਸਾਰਾ ਦਿਨ ਆਪਾਂ ਮੈਚ ਤੇ ਸ਼ਾਮ ਨੂੰ ਆਪਾਂ ਹਰਿਮੰਦਰ ਸਾਹਿਬ ਜਾਣਾ ਹੈ ਕਹਿੰਦੇ ਭਈ ਠੀਕ ਏ ਉਹਨਾਂ ਨੇ ਰੋਜ਼ ਚਲੇ ਜਾਣਾ ਇੱਕ ਦਿਨ ਉਹਨਾਂ ਦੇ ਅੰਦਰ ਸਲਾਹ ਬਣ ਗਈ ਵੀ ਰੋਜ਼ ਇੱਕ ਦਿਨ ਖੇਡੀਏ ਤੇ ਰੋਜ਼ ਹੀ ਗੁਰਦੁਆਰੇ ਗੁਰਦੁਆਰਾ ਸਾਹਿਬ ਕਿਹੜਾ ਕਦੇ ਚੱਲਿਆ ਹਰਿਮੰਦਰ ਸਾਹਿਬ ਜਾਂ ਏ ਠੀਕ ਉੱਥੇ ਵੀ ਹੱਥ ਤੇ ਲੱਗ ਗਏ ਵੀ ਇੱਕ ਦਿਨ ਆਪਣਾ ਰਲ ਕੇ ਸਾਰੇ ਜਣੇ ਕੋਈ ਖਾਲ ਬੁੱਕ ਕਰੀਏ ਨੱਚੀਏ ਟੱਪੀਏ ਉੱਥੇ ਕੋਈ ਸ਼ਰਾਬ ਮਾਸ ਚੱਲੇ ਉਹ ਵਰਤੋਂ ਕਰੀਏ ਨੌਜਵਾਨ ਹੁਣ ਉਹ ਤਾਂ ਵਿਚਾਰੇ ਤਾਂ ਜ਼ੋਰ ਲੱਗਾ ਇਧਰੋਂ ਬਚਾਉਣ ਲਈ ਉਹ ਕਹਿਣ ਲੱਗੇ ਉੱਥੇ ਆਓ ਉਹ ਕਹਿਣ ਲੱਗੇ ਮੈਂ ਤੁਹਾਨੂੰ ਅੱਗ ਵਿੱਚੋਂ ਕੱਢ ਕੇ ਗੁਰੂ ਰਾਮਦਾਸ ਦੇ ਚਰਨਾਂ ਚ ਲਿਆਵਾਂ ਤੇ ਤੁਸੀਂ ਇੱਥੇ ਇਸ ਦਰ ਤੋਂ ਉੱਠ ਕੇ ਦਰਗਾਹ ਚੋਂ ਕਿਹੜੀ ਅੱਗ ਵਿੱਚ ਪੈਣਾ ਚਾਹੁੰਦੇ ਹੋ ਖੈਰ ਉਹ ਨਾ ਮੰਨੇ ਕਹਿਣ ਲੱਗੇ ਰੋਜ਼ ਤੁਹਾਡੀ ਮੰਨਦੇ ਇੱਕ ਦਿਨ ਨਹੀਂ ਸਾਡੀ ਮੰਨ ਸਕਦੇ ਉਹਨਾਂ ਨੂੰ ਨਹੀਂ ਪਤਾ ਭਈ ਇੱਕ ਦਿਨ ਯਾਰ ਪੀਤਿਆਂ ਪੂਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਏ ਪਰ ਛੱਤੀ ਪ੍ਰਕਾਰ ਦੇ ਭੋਜਨ ਸੌ ਸਾਲ ਖਾਣਾ ਮੌਤ ਨਹੀਂ ਹੁੰਦੀ ਜ਼ਿੰਦਗੀ ਮਿਲਦੀ ਏ ਗੁਰੂ ਕੇ ਪਿਆਰਿਓ ਮਨ ਏ ਨਾ ਇਹ ਕਹਿੰਦਾ ਇੱਕ ਦਿਨ ਨਾਲ ਕੀ ਯਾਰ ਇੱਕ ਦਿਨ ਹੀ ਮਾੜੀ ਭਲਾ ਤੁਸੀਂ ਰੋਜ਼ ਅੱਗਾਂ ਬਾਲਦੇ ਹੋ ਤਾਂ ਹੀ ਆਪਾਂ ਲੰਗਰ ਪਾਣੀ ਤਿਆਰ ਕਰਦੇ ਆ ਪਰ ਰੂੰ ਹੋਵੇ ਉਹਦੇ ਚ ਇੱਕ ਚੰਗਿਆੜੀ ਸੁੱਟੋ ਕੁਝ ਰਹਿਣ ਦੇਵੇਗੀ ਆਖਾਂਗੇ ਚੁੱਲ੍ਹੇ ਵਿੱਚ ਵੀ ਤਾਂ ਰੋਜ਼ ਬਲਦੀ ਏ ਜੇ ਇਸ ਰੂੰ ਵਿੱਚ ਸੁੱਟ ਦਿਆਂਗੇ ਤੇ ਕੀ ਫਰਕ ਪੈਣਾ ਤੁਹਾਨੂੰ ਪਤਾ ਹੀ ਜਿਹੜਾ ਪੈਣਾ ਸਭੋ ਕੁਝ ਸੜ ਜਾਏਗਾ ਜਦੋਂ ਸਤਿਗੁਰੂ ਤੋਂ ਬੇਮੁਖ ਹੋ ਕੇ ਕੋਈ ਕਰਮ ਕਰੀਏ ਇੱਕ ਵੇ ਉਹ ਸਾਰਾ ਕੁਝ ਨਾਸ ਕਰਕੇ ਰੱਖ ਦਿੰਦਾ ਹੈ ਇਹਨਾਂ ਨੇ ਜਾਇਆ ਨਾ ਮੰਨੇ ਕਰ ਮਨਾ ਲਿਆ ਉਹ ਚਲੇ ਗਏ ਨੌਜਵਾਨ ਕਹਿੰਦੇ ਮੈਂ ਆਵਾਂਗਾ ਗੁਰੂ ਰਾਮਦਾਸ ਦੇ ਚਰਨਾਂ ਚ ਅਰਦਾਸ ਕੀਤੀ ਅਰਦਾਸ ਕਰਕੇ ਸਾਹਿਬਾ ਬਿਲਕੁਲ ਨਹੀਂ ਅੰਦਰ ਚਾਹੁੰਦਾ ਪਰ ਬੱਚੇ ਲੈ ਕੇ ਜਾਂਦੇ ਨੇ ਤੁਸੀਂ ਆਪ ਮੇਰ ਕਰਕੇ ਖਰਚ ਦੇ ਕੇ ਬਚਾਉਣਾ ਉਹਦੇ ਚ ਨਹੀਂ ਜਾਣਾ ਚਾਹੁੰਦੇ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਗਏ ਪੌੜੀਆਂ ਦੇ ਕੋਲ ਕਈ ਵਾਰ ਉਹ ਉੱਤੇ ਸੀ ਕਦੇ ਥੋੜਾ ਨੇੜੇ ਖੋਣ ਪਿੱਛੇ ਆ ਜਾਣ ਅੰਦਰ ਮੰਨਦਾ ਨਹੀਂ ਸੀ ਜਦੋਂ ਨਾ ਉਹ ਨੇੜੇ ਹੋਏ ਪਹਿਲੀ ਪੌੜੀ ਤੇ ਕਦਮ ਧਰਿਆ ਤੇ ਉਹ ਸੰਗਤ ਕਰਦੇ ਸਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕੁਰਾਨ ਦੀ ਜਿਸ ਵੀ ਸਾਧੂ ਦੀ ਸੰਗਤ ਸਤਿਗੁਰੂ ਕਰਵਾਣਗੇ ਆਪ ਔਖੇ ਵੇਲੇ ਉਹਨੀ ਅੱਗੇ ਆ ਕੇ ਖਲੋਣਾ ਕੋਈ ਦੂਜਾ ਨਹੀਂ ਖਲੋਏਗਾ ਸਤਸੰਗੀ ਜਨੋ ਜਦੋਂ ਪਹਿਲੀ ਪੌੜੀ ਤੇ ਕਦਮ ਧਰਿਆ ਭਾਈ ਸਾਹਿਬ ਸ਼ਰੀਰ ਕਰਕੇ ਉਦੋਂ ਨਹੀਂ ਸਨ ਉੱਥੇ ਭਾਈ ਰਣਧੀਰ ਸਿੰਘ ਜੀ ਚਿੱਟੇ ਬਸਤਰਾਂ ਦੇ ਅੰਦਰ ਦੂਜੀ ਪੌੜੀ ਤੇ ਉਹਦੇ ਵੱਲ ਮੂੰਹ ਕਰਕੇ ਖਲੋ ਗਏ ਕਹਿਣ ਲੱਗੇ ਸੱਜਣਾ ਇਹ ਤੇਰੀ ਤਾਂ ਥਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਤੂੰ ਕਿਹੜੀ ਅੱਗ ਵਿੱਚ ਆਤ ਪੈਣ ਲੱਗਾ ਹੈ। ਇਕਦਮ ਵੇਖ ਕੇ ਥਰ ਥਰ ਕੰਬਿਆ, ਅਜੇ ਸਿਰ ਨੂੰ ਆਏ ਤੇ ਉਹਨਾਂ ਚਿਰ ਨੂੰ ਭਾਈ ਸਾਹਿਬ ਵੱਲੋ ਉਹ ਰੋਂਦਾ ਹੋਇਆ ਪਿੱਛੇ ਭੱਜ ਕੇ ਆ ਗਿਆ। ਕਾਰਨ ਕੀ ਹੈ? ਸਤਿਗੁਰੂ ਜੀ ਕੋ ਗਿਣਤੀ ਨੀ ਵਧਾਉਣਾ ਚਾਹੁੰਦੇ ਕਿ ਕੁਛ ਬੰਦੇ ਖੁੱਲੇ ਤੁਰੇ ਰਹੋ ਤੇ ਕੁਛ ਜਿਹੜੇ ਨੇ ਉਹ ਗੁਰਦੁਆਰਿਆਂ ਚ ਆ ਜਾਓ ਤੇ ਕੁਝ ਸਾਧੂਆਂ ਦੀ ਸੰਗਤ ਵਿੱਚ ਚਲੇ ਜਾਓ। ਨਹੀਂ, ਜਿਹੜਾ ਰੱਬ ਦਾ ਸਫ਼ਰ ਪ੍ਰਾਰੰਭ ਕਰੇਗਾ ਕਿਸੇ ਵੀ ਧਰਮ ਦੇ ਅੰਦਰ, ਉਹਨੂੰ ਨਿਰੰਕਾਰ ਸਮੇਂ ਤੇ ਆ ਕੇ ਸਾਧੂ ਦਾ ਮਿਲਾਪ ਕਰਵਾਵੇਗਾ ਤੇ ਉਸ ਮਿਲਾਪ ਵਿੱਚ ਉਹਨੂੰ ਬੁਰੇ ਕੰਮ ਉਹਨੇ ਕਰਨ ਨਹੀਂ ਦੇਣੇ ਤੇ ਚੰਗੇ ਉਹਦੇ ਕੋਲ ਰੱਜ ਕਰਵਾਣੇ ਨੇ ਤੇ ਗੁਰੂ ਕੇ ਪਿਆਰੇ ਦੂਸਰਾ ਉਹਦਾ ਕਦੇ ਉਤਸ਼ਾਹ ਨੂੰ ਮਰਨ ਦੇਣਾ, ਬਣਾਈ ਰੱਖਣਾ ਹੈ, ਹਰ ਕੰਮ ਉਹੀ ਕਰਵਾਣੇ। ਬਾਪੂ ਜੀ ਨੇ ਬਚਨ ਕੀਤਾ ਸੀ ਨਾ, ਬਹੁਤ ਵਾਰੀ ਉਹ ਸਾਂਝਾ ਕਰੀਦਾ, ਕਹਿੰਦੇ ਫਕੀਰ ਸੀ ਉਹਦੇ ਕੋਲ ਇੱਕ ਸੱਚਮੁੱਚ ਦਾ ਜਗਿਆਸੂ ਆ ਗਿਆ, ਆ ਕੇ ਉਹ ਨਾਮ ਜਪਦਾ ਸੀ, ਕਾਫੀ ਚਾਹ ਸੀ ਉਹਨੂੰ। ਕਹਿੰਦਾ ਈ ਭਈ ਸਾਧੂ ਦੀ ਲੋੜ ਏ, ਅਗਲਾ ਰਾਹ ਨੀ ਲੱਭਦਾ, ਹੁਣ ਉਹ ਰਾਹ ਲੱਭੀਏ। ਹੁਣ ਤੁਸੀਂ ਆਪ ਸੋਚੋ ਜਰਾ, ਜਦੋਂ ਬੰਦਾ ਨਾਮ ਨੀ ਜਪਦਾ ਕਿ ਉਹਨੂੰ ਪਤਾ ਏ ਭਈ ਗੁਰਦੁਆਰੇ ਆਉਣ ਤੋਂ ਬਾਅਦ ਵੀ ਕੋ ਰਾਹ ਜਿਹੜਾ ਆਪਾਂ ਜਿਹੜਾ ਰਾਹ ਤੇ ਤੁਰਨਾ ਹੈ। ਉਹ ਤੇ ਕਹਿੰਦਾ ਨਹੀਂ, ਬਸ ਇਹ ਕਹਾਣੀ ਦਾ ਐਂਡ ਏ, ਠੀਕ ਏ, ਗੁਰੂ ਕੋਲ ਆ ਗਏ ਆ, ਨਿਤਨੇਮ ਕਰੀਦਾ, ਹੋਰ ਗਾਂ ਕੀ ਕਰਨਾ ਏ, ਹੋਰ ਹੀ ਤਾਂ ਅਗਾਂਹ ਸਾਰਾ ਕੁਝ ਕਰਨਾ ਏ। ਇਥੋਂ ਤੇ ਕੇਵਲ ਅਜੇ ਪਹਿਲਾ ਕਦਮ ਤੁਰਿਆ, ਹੁਣੀ ਤਾਂ ਸੁਰਤੀ ਨੇ ਆਤਮਾ ਨੇ ਜੋ ਕੁਝ ਨਾਲ ਚੰਬੜਿਆ ਸੀ ਵੇਖ ਸਕਦੇ ਆ, ਸਾਫ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਜਦੋਂ ਪਾਠ ਕਰਦੇ ਆ ਗੁਰੂ ਕੇ ਪਿਆਰੇ ਉਹ ਕੇਵਲ ਤੇ ਪਾਠ ਕਰਦੇ ਆ, ਸਾਡੇ ਧਿਆਨ ਚ ਕਿਹੜੀਆਂ ਚੀਜ਼ਾਂ ਪੁੰਦੀਆਂ ਨੇ, ਜਿੰਨਾ ਕੁਝ ਕੂੜ ਕਬਾੜ ਏ ਉਹਨੂੰ ਲਾਣਾ ਨਾਮ ਨੇ ਤੇ ਉਹ ਨਾਮ ਦਾ ਸਫ਼ਰ ਤੈਅ ਕਰਾਂਗੇ ਤੇ ਉਹਨੇ ਉਤਰਨਾ ਨਹੀਂ ਤੇ ਚੰਬੜੀ ਰਹਿਣਗੇ। ਵਾਰ ਵਾਰ ਜਨਮ ਏ। ਉਹ ਕਹਿਣ ਲੱਗੇ ਵੀ ਉਹ ਸਾਧੂ ਕੋਲ ਆਇਆ, ਉਹਨੇ ਆ ਕੇ ਨਾ ਆਉਂਦਿਆਂ ਸਾਰੀ ਸੰਗਤ ਕੀਤੇ, ਸੇਵਾ ਚ ਲੱਗ ਗਿਆ, ਇਸ ਆਸ ਨਾਲ ਵੀ ਮਹਾਂਪੁਰਖ ਅੱਜ ਬੁਲਾਣਗੇ, ਕੱਲ ਬੁਲਾਣਗੇ, ਪਰਸੋਂ ਨਹੀਂ। ਪਿਆਰੇ ਮਹੀਨਿਆਂ ਦੇ ਮਹੀਨੇ ਲੰਘ ਗਏ, ਚਾਰ ਸਾਲ ਗੁਜ਼ਰ ਗਏ, ਚਾਰ ਸਾਲ, ਪਰ ਅੰਦਰੋਂ ਉਹ ਰੱਜਿਆ ਮਹਿਸੂਸ ਕਰਦਾ। ਪਰ ਇੱਕ ਚੀਜ਼ ਬਣੀ ਰਹਿੰਦੀ ਏ ਵੀ ਕਦੇ ਮੈਨੂੰ ਨਾ ਨਾਮ ਪੁੱਛਿਆ ਨੇ, ਨਾ ਮੈਨੂੰ ਪਿੰਡ ਪੁੱਛਿਆ ਨੇ, ਨਾ ਕਦੇ ਪਿਆਰ ਦਿੱਤਾ ਨੇ, ਨਾ ਕੋਈ ਵਿਸ਼ੇਸ਼ ਮੈਨੂੰ ਜੁਗਤੀ ਦੱਸੀ ਏ। ਆ ਕੇ ਸੇਵਾ ਚ ਲੱਗ ਗਿਆ ਵਾ, ਸਿਮਰਨ ਕਰਦਾ ਵਾ, ਪਰ ਅੰਦਰ ਕਹਿੰਦਾ ਏ, ਅੰਦਰੋਂ ਫੁਰਨੇ ਤੇ ਸਾਰੇ ਮੁੱਕਦੇ ਜਾ ਰਹੇ ਨੇ, ਉਧਰ ਖੁਸ਼ੀ ਵੀ ਏ। ਘਰ ਗਿਆ, ਮਹੀਨਾ ਖੰਡ ਰਿਹਾ, ਫਿਰ ਆ ਗਿਆ, ਚਾਰ ਸਾਲ ਫੇਰ ਗੁਜ਼ਰ ਗਏ, ਫਿਰ ਨੀ ਕੋਈ ਕੁਆਇਆ, ਫਿਰ ਗਿਆ ਆ ਗਿਆ, 12 ਸਾਲ ਲੰਘ ਗਏ। ਇੱਕੋ ਅਸਥਾਨ ਤੇ ਸੇਵਾ ਕਰਦਿਆਂ ਨੂੰ ਸੋਚ ਸਕਦੇ ਹੋ ਪਿਆਰਿਓ, ਕੋਈ ਸਾਡੇ ਕੋਲ 12 ਮਿੰਟ ਆਵੇ ਨਾ ਬੁਲਾਈਏ, ਦੁਬਾਰਾ ਜਾਓਗੇ? ਕੀ ਹੁੰਦਾ, ਰੱਬ ਦਾ ਕੈਸਾ ਨਿਯਮ ਏ? ਸਾਧ ਸੰਗਤ, ਪਹਿਲੀ ਗੱਲ ਤੇ ਇਸ ਘਰ ਨਾਲ ਪਿਆਰ ਪੈਂਦਾ ਨਹੀਂ ਜੇ, ਤੇ ਜੇ ਪਿਆਰ ਪਾ ਲੈ ਨਾ ਸਤਿਗੁਰੂ ਸਾਡਾ, ਤੇ ਫਿਰ ਅਸੀਂ ਛੱਡਣਾ ਵੀ ਚਾਹਵਾਂਗੇ, ਉਹਨੇ ਛੱਡਣ ਨਹੀਂ ਦੇਣਾ। ਇਹ ਉਹਦਾ ਬਿਰਦ ਏ, ਅੰਦਰੋਂ ਪਕੜ ਲੈਂਦਾ, ਕਹਿੰਦੇ ਭੱਜ ਨਹੀਂ ਸਕੋਗੇ, ਹੁਣ ਆਖੋ ਵੀ ਮਰਜ਼ੀ ਨਾਲ ਤਿਆਗ ਜਾਂਗੇ, ਨਹੀਂ ਉਹ ਇਹੋ ਜਿਹੇ ਖਲਾਸ ਬਣਾਏਗਾ, ਅਸੀਂ ਫਿਰ ਭੱਜੇ ਆਵਾਂਗੇ। ਅੰਦਰੋਂ ਉਹਨਾਂ ਖਿੱਚ ਪਾਈ, ਬਾਹਰੋਂ ਕੁਝ ਵੀ ਨਹੀਂ ਕਿਹਾ। ਜਦੋਂ 12 ਸਾਲ ਗੁਜ਼ਰ ਗਏ, ਦੁਨੀਆਦਾਰੋ ਇਹ ਕੋਈ ਨਾ ਬੁਲਾਵੇ, ਨਾ ਤੁਸੀਂ ਦੁਬਾਰਾ ਜਾਵਾਂਗੇ, ਤੇ ਚਾਹਵਾਂਗੇ ਵੀ 10 ਬੰਦਿਆਂ ਨੂੰ ਕਹੀਏ ਇਸ ਬੰਦੇ ਕੋਲ ਕੀ ਜਾਣਾ, ਇਹ ਤੇ ਗਿਆਨ ਨੂੰ ਚੱਜ ਨਾਲ ਬੁਲਾਉਂਦਾ ਵੀ ਨਹੀਂ। ਪਰ ਸਾਧੂ ਨੇ 12 ਸਾਲ ਨਹੀਂ ਬੁਲਾਇਆ, ਉਹ ਕਿਹੜੀ ਚੀਜ਼ ਸੀ ਜਿਹੜੀ 12 ਸਾਲ ਵੀ ਸਤਿਗੁਰੂ ਜੀ ਦੇ ਦਰ ਤੇ ਰਹਿ ਕੇ ਸਾਧੂ ਦੀ ਸੰਗਤ ਕਰਕੇ ਸੇਵਾ ਕਰਦੀ ਰਹੀ? 12 ਸਾਲ ਗੁਜ਼ਰ ਗਏ, ਅੱਜ ਮਹਾਂਪੁਰਸ਼ ਆਪ ਕੋਲ ਚੱਲ ਕੇ ਆਏ, ਕਹਿਣ ਲੱਗੇ ਬੇਟਾ ਅਸੀਂ ਤੈਨੂੰ ਪੁੱਛਣਾ ਹੀ ਭੁੱਲ ਗਏ, ਤੇਰਾ ਨਾਮ ਕੀ ਹੈ? ਉਹ ਬੋਲਿਆ ਨੀ, ਕਹਿੰਦੇ ਪਿੰਡ ਕਿਹੜਾ, ਕਿੱਥੋਂ ਆਏ? ਉਹ ਬਹੁਤ ਹੱਸਿਆ, ਖੂਬ ਹੱਸਿਆ। ਉਹ ਕਹਿਣ ਲੱਗੇ ਸੀ ਤੈਨੂੰ ਨਾਮ ਪੁੱਛਿਆ, ਤੂੰ ਅਸੀਂ ਜਾ ਰਹੇ ਹਾਂ, ਪਿੰਡ ਪੁੱਛਦੇ ਹਾਂ, ਤੂੰ ਤਾਂ ਵੀ ਅਸੀਂ ਜਾ ਰਹੇ ਹਾਂ, ਦੁਬਾਰਾ ਪੁੱਛਿਆ, ਫਿਰ ਹੋਰ ਖਿੜਖਿੜਾ ਕੇ ਹੱਸਿਆ, ਪੂਰਾ ਖੁਸ਼ ਏ। ਤੀਜੀ ਵਾਰੀ ਪੁੱਛਿਆ, ਕਹਿਣ ਲੱਗੇ ਸਾਨੂੰ ਦੱਸ, ਜਾਣਦੇ ਤੁਸੀਂ ਆਪ ਵੀ ਤੇ ਕਲਾ ਵਰਤਾਈ ਨੇ। ਕਹਿਣ ਲੱਗੀ ਮਹਾਂਪੁਰਖੋ ਜਦੋਂ ਆਇਆ ਸਾਈਂ ਸਿਧਾਰਥੇ ਮੇਰਾ ਕੋਈ ਆਪਣਾ ਨਾਂ ਸੀ ਜਿਹਨੂੰ ਅਸੀਂ ਬਚਾਉਣ ਲਈ ਸਾਰੀ ਜ਼ਿੰਦਗੀ ਤਰਤੇ ਲੈਂਦੇ ਫਿਰਦੇ ਹਾਂ ਵੀ ਮੇਰਾ ਨਾਂ ਰਹਿ ਜਾਵੇ। ਹਰ ਯਤਨ ਬੰਦਾ ਕਰਦਾ ਈ, ਇਥੋਂ ਤੱਕ ਦਾਨ ਪੁੰਨ ਕਰਦਾ ਈ, ਪੁੱਤਰਾਂ ਨੂੰ ਕਹਿੰਦਾ ਕੋਈ ਗੇਟ ਹੀ ਲਾ ਦਿਆ ਜੇ ਮੇਰਾ ਨਾਂ ਤੇ ਰਹਿ ਜਾਵੇ। ਉਹ ਫਿਰ ਵੀ ਜੋ ਮਰਜ਼ੀ ਕਰ ਲਈਏ, ਇੱਕ ਦੋ ਪੁਸ਼ਤਾਂ ਤੋਂ ਬਾਅਦ ਕੌਣ ਪੁੱਛਦਾ, ਕਹਿ ਨਾਂ ਨੂੰ ਚਲੇ ਜਾਂਦੇ ਨੇ। ਪਿਆਰਿਓ, ਇਸ ਘਰ ਵਿੱਚ ਨਾਂ ਮਿਟਾਉਣਾ ਪੈਂਦਾ ਹੈ, ਤੁਹਾਨੂੰ ਪਤਾ ਏ। ਇੱਥੇ ਤਾਂ ਸਾਹਿਬ ਕਹਿੰਦੇ ਆਪ ਦੁਆਈਏ, ਆਪਾ ਦੁਆਉਣਾ ਪੈਂਦਾ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ। ਹੋਰ ਕੋਈ ਚਲਾਕੀ ਨੀ ਚੱਲਦੀ, ਆਪਾਂ ਮਰੇਗਾ ਤੇ ਸ਼ੋ ਮਿਲੇਗਾ। ਸ਼ੋ ਨਦਰ ਕਰ ਦੇਖੇ ਉਹਨੇ ਤਾਂ ਮੇਰ ਕਰਕੇ ਤਕਣਾਈ। ਬੇਨਤੀ ਕਰਿਆ ਸਾਂ ਜਦੋਂ ਨਾਨਾ ਬੁਲਾਇਆ ਤੇ ਜਦੋਂ ਕੋਣ ਪੁੱਛ ਲਿਆ, ਕਹਿੰਦੇ ਜਦੋਂ ਕੋਈ ਮੇਰਾ ਨਾਂ ਸੀ ਉਦੋਂ ਪੁੱਛਿਆ ਨਾ, ਜਦੋਂ ਕੋਈ ਪਿੰਡ ਸੀ ਪੁੱਛਿਆ ਨਾ, ਜਦੋਂ ਉਹ ਪਿੰਡ ਤੇ ਨਾਂ ਦੋਨੋਂ ਹੀ ਅੰਦਰੋਂ ਮੁੱਕ ਗਏ ਤੇ ਹੁਣ ਮੇਰਾ ਪਿੰਡ ਤੇ ਨਾਂ ਪੁੱਛਦੇ ਹੋ, ਉਦੋਂ ਪਿਆਰ ਦਿੱਤਾ। ਕਹਿਣ ਲੱਗੇ ਖਾਂ ਹੁਣ ਜੇ ਤੇਰਾ ਨਾਂ ਮੁੱਕਿਆ ਏ ਤੇ ਖਿਰਦੇ ਦੀ ਤਖਤੀ ਤੇ ਗੁਰੂ ਨਾਨਕ ਸਾਹਿਬ ਦਾ ਹੁਣ ਨਾਮ ਲਿਖਿਆ ਪਿਆ ਹੈ। ਜੇਕਰ ਤੇਰਾ ਹੁਣ ਆਪਣਾ ਪਿੰਡ ਕੋਈ ਨਹੀਂ ਤੇ ਹੁਣ ਤੂੰ ਉਸ ਪਿੰਡ ਦਾ ਵਾਸੀ ਹੋ ਗਿਓ ਜਿਹੜਾ ਪਿੰਡ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਹੈ, ਜਿਹੜਾ ਪਿੰਡ ਮੇਰੇ ਕਲਗੀਆਂ ਵਾਸਤੇ ਪਿਤਾ ਜੀ ਦਾ ਏ। ਉਹਨਾਂ ਨੂੰ ਪੁੱਛਾਂਗੇ ਸਾਹਿਬ ਜੀ ਤੁਹਾਡਾ ਸਥਾਨ ਤੁਹਾਡਾ ਘਰ ਕਿਹੜੇ ਪਿੰਡ ਏ? ਸਤਿਗੁਰੂ ਜੀ ਦੱਸਦੇ ਨੇ ਬਕਾਇਦਾ ਆਪਣਾ ਘਰ ਕਿਹੜੇ ਪਿੰਡ ਵਿੱਚ ਏ। ਉਹ ਪਿੰਡ ਗੁਰੂ ਕੇ ਪਿਆਰਿਓ ਕਿਸੇ ਮੁਲਕ ਵਿੱਚ ਨਹੀਂ ਹੈ, ਉਹ ਪਿੰਡ ਤੇ ਘਰ ਉਹ ਆਤਮਕ ਦੁਨੀਆ ਦਾ। ਹਜ਼ੂਰ ਕਹਿੰਦੇ ਕਰਕ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਕੋ ਦੀਆ। ਬਦਲ ਗਿਆ ਨਾ ਸਭੋ ਕੁਝ, ਸੰਗਤ ਬਦਲ ਗਈ, ਸੋਚ ਬਦਲ ਗਈ। ਗੁਰੂ ਸਾਹਿਬ ਜੀ ਦਾ ਉਹ ਘਰ ਜਿੱਥੇ ਹਰਖ ਖੁਸ਼ੀਆਂ ਤਾਂ ਅਨੰਤ ਨੇ, ਸੋਗ ਨਾਮ ਦੀ ਕੋਈ ਚੀਜ਼ ਨਹੀਂ। ਉਹ ਘਰ ਮੇਰੇ ਸਾਹਿਬ ਦਾ ਤੇ ਸਿੱਖ ਦਾ ਵੀ ਉਹੀ ਘਰ ਗੁਰੂ ਕੇ ਪਿਆਰ ਤੋਂ ਬਣਦਾ ਹੈ। ਉਸ ਦੇਸ਼ ਜਾਣ ਲਈ ਅਸੀਂ ਸਦਾ ਹੀ ਅਰਦਾਸਾਂ ਕਰਦੇ ਹਾਂ। ਜਿਹੜੇ ਦੇਸ਼ ਵਿੱਚ ਗਮ ਕੋਈ ਨਹੀਂ, ਜਿੱਥੇ ਮੇਰੇ ਸਾਹਿਬ ਆਪ ਵੱਸਦੇ ਨੇ, ਪਿਆਰ ਨਾਲ ਬੇਨਤੀ ਕਰੋ ਜੀ, ਲੈ ਜਾਓ ਆਪਣੇ ਦੇਸ਼ ਵੇ ਸਾਹਿਬਾ, ਲੈ ਜਾਓ ਆਪਣੇ ਦੇਸ਼, ਲੈ
ਸੋ ਦੇਸ਼ ਜਾਂ ਤੂੰ ਵਸਿਆ,
ਪਰਮੇਸ਼ਰ ਜਾਂ ਤੂੰ ਵਸਿਆ ਧਨ
ਸੁਦੇਸ ਜਾਂ ਤੂੰ ਵਸਿਆ ਧਨ ਸੁਦੇਸ ਜਾਂ ਤੂੰ ਵਸਿਆ
ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਫੌਜ ਵਿਚ ਸੀ ਨਾ ਗ੍ਰੰਥੀ ਸਨ ਭਾਈ ਸਾਹਿਬ ਭਾਈ ਜੋਤ ਸਿੰਘ ਬਹੁਤ ਉੱਚੀ ਰੂਹ ਸੀ ਉਹਨਾਂ ਨੇ ਡਿਊਟੀ ਤੋਂ ਵਿਹਲੇ ਹੋ ਕੇ ਨੇਤਰ ਬੰਦ ਕਰਕੇ ਬਹਿ ਜਾਣਾ ਸਾਰੀ ਰਾਤ ਇਹਨਾਂ ਨੇ ਵੇਖਣਾ ਜਿਹਨੇ ਵੀ ਜਦੋਂ ਵੇਖਣਾ ਤੇ ਨੇਤਰ ਬੰਦ ਕਰ ਮਹਾਂਪੁਰਸ਼ਾਂ ਨੇ ਪੁੱਛ ਲਿਆ ਭਾਈ ਸਾਹਿਬ ਜੀ ਨੇਤਰ ਬੰਦ ਕਰਕੇ ਘੰਟਿਆਂ ਬੱਧੀ ਆਪ ਜੀ ਕਿੱਥੇ ਜਾਂਦੇ ਹੋ ਉਹਨਾਂ ਨੇ ਕੀ ਸ਼ਬਦ ਕਿਹਾ ਸੀ ਜੀ ਮੈਂ ਆਪਣੇ ਦੇਸ਼ ਜਾਂਦਾ ਤਾਂ ਤੇ ਇਕਦਮ ਹੀ ਉਹਨਾਂ ਨੇ ਕਿਹਾ ਜਿਹੜੇ ਦੇਸ਼ ਵਿਚ ਗਿਆ ਇੰਨਾ ਸੁਖ ਮਿਲਦਾ ਤੁਹਾਨੂੰ ਟਿਕਦੇ ਹੋ ਮੈਨੂੰ ਵੀ ਉਸ ਦੇਸ਼ ਵਿਚ ਲੈ ਚੱਲੋ ਕਹਿਣ ਲੱਗੇ ਸ਼ੁਕਰ ਏ ਕੋਈ ਤੇ ਮਿਲਿਆ ਉਸ ਦੇਸ਼ ਵਿਚ ਜਾਣ ਵਾਲਾ ਜਿੱਥੇ ਸੁਖ ਹੀ ਸੁਖ ਕਹਿ ਤੇ ਸੱਚਮੁੱਚ ਜਦੋਂ ਉਹਨਾਂ ਦੱਸਿਆ ਅਭਿਆਸ ਕੀਤਾ ਤੇ ਸੱਚਮੁੱਚ ਉਸ ਦੇਸ਼ ਦੇ ਵਾਸੀ ਬਣੇ ਆਪਾਂ ਵੀ ਤਰਤਾ ਲਈਏ ਜੀ ਧੰਨ ਸੋਦੇਸ਼ ਜਾਂ ਤੂੰ ਵਸਿਆ ਧੰਨ ਸੋਦੇਸ਼ ਜਾਂ ਤੂੰ ਵਸਿਆ ਧੰਨ
ਸੋਦੇਸ਼ ਜਾਂ ਤੂੰ ਵਸਿਆ ਧੰਨ ਸੋਦੇਸ਼ ਜਾਂ ਤੂੰ ਵਸਿਆ
ਲੈ ਕਹਿੰਦੇ ਨੇ ਉੱਥੇ ਕਿਵੇਂ ਜਾਈਦਾ ਹੈ ਮਹਾਂਪੁਰਸ਼ ਕੋਈ ਸਰੀਰ ਕਰਕੇ ਨਹੀਂ ਚੁੱਕ ਕੇ ਕਦੇ ਕਿਸੇ ਨੂੰ ਲਿਜਾਂਦਾ ਉਹਨਾਂ ਨੂੰ ਇੱਕੋ ਬਚਨ ਦ੍ਰਿੜ ਕਰਾਉਂਦੇ ਨੇ ਵੀ ਆਹ ਚੀਜ਼ ਅਸੀਂ ਤੈਨੂੰ ਦੇਣੇ ਆ ਜੋ ਸਤਿਗੁਰੂ ਨੇ ਦਿੱਤੀ ਹੈ ਚੇਤਾ ਕਰਵਾਉਂਦੇ ਆ ਇਹਦੇ ਨਾਲ ਜਿੰਨਾ ਜੁੜੇਗਾ ਓਨਾ ਹੀ ਜਾਏਗਾ ਆਓ ਸਾਰੇ ਜੁੜੀਏ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਰੱਖ ਲੋ ਆਪਣੇ ਕੋਲ ਸਾਹਿਬਾ ਰੱਖ ਲੋ ਆਪਣੇ ਕੋਲ ਰੱਖ ਲੋ ਰੱਖ ਲੋ ਆਪਣੇ ਕੋਲ ਇਮਲਾਨਪੁਰੀ ਸਾਹਿਬ ਇੱਕ ਮਹਾਂਪੁਰਖ ਆਏ, ਆਪਾਂ ਸਮਾਪਤੀ ਕਰਦੇ ਹਾਂ। ਉਹਨਾਂ ਨੇ ਪਹਿਲੀ ਵਾਰੀ ਆਏ ਦਰਸ਼ਨ ਸਤਿਗੁਰੂ ਕੀ ਸੰਗਤ ਦੇ ਕੀਤੇ, ਸਧਾਰਨ ਜੇ ਕੱਪੜੇ ਪਾਏ ਸੀ ਤੇ ਉਹ ਜਦੋਂ ਆਖਣ ਲੱਗੇ ਸਟੇਜ ਤੇ ਟਾਈਮ ਭਾਵੇਂ ਬਹੁਤਾ ਨਾ ਦਿਓ, ਸਰੀਰ ਠੀਕ ਨੀ, ਸੱਟ ਜੀ ਲੱਗੀ ਸੀ, ਪਰ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਕਾਰਨ ਕਿਸੇ ਤਰੀਕੇ ਵੀ ਕਰਾ ਦਿਓ, ਕਿਉਂਕਿ ਸੰਗਤ ਦਾ ਜੇਵਾਣ ਕਾਰਨ ਸਿੰਘ ਲੈ ਕੇ ਜਾਤੇ ਸਨ। ਕੁੱਲੀਵਾਲ ਤੋਂ ਇੱਕ ਬਚਨ ਕਿਹਾ ਉਹਨਾਂ ਮਹਾਂਪੁਰਖਾਂ ਨੇ, ਕਹਿਣ ਲੱਗੇ ਸੰਤ ਬਾਬਾ ਈਸ਼ਵਰ ਸਿੰਘ ਜੀ ਨਾਲ ਸਰਵਾਰਥਾਂ ਦਾ ਬਚਨ ਸੀ ਵੀ ਜਿੱਥੇ ਵੀ ਸਤਿਗੁਰੂ ਜੀ ਨੇ ਆਪਣੇ ਹੁਕਮ ਮੁਤਾਬਕ ਸਾਨੂੰ ਭੇਜਣਾ ਹੁੰਦਾ ਏ, ਜਿਸ ਇਲਾਕੇ ਵਿਚ ਉਥੇ ਸ਼ਕਤੀ ਇੱਕ ਮਕੀਨਾ ਪਹਿਲਾਂ ਹੀ ਸਾਡੀ ਪਹੁੰਚ ਜਾਇਆ ਕਰਦੀ ਹੈ। ਕਹਿਣ ਲੱਗੇ ਉਦੋਂ ਤੋਂ ਸਾਰੇ ਪਿੰਡਾਂ ਵਾਲੇ ਜਿਹੜੇ ਰੌਲੇ ਝਗੜੇ ਸਨ ਮਿਟਾ ਕੇ ਇਕੱਠੇ ਹੋਣਾ ਸ਼ੁਰੂ ਕਰ ਦਿੰਦੇ ਕਾਰਨ ਵੀ ਆਪਾਂ ਰਲ ਕੇ ਕੰਮ ਕਰੀਏ, ਤੇ ਕਹਿੰਦੇ ਉਦੋਂ ਕੀ ਜਿਹੜਾ ਧਿਆਨ ਤੇ ਸੁਰਤੀ ਦੁਨੀਆਂ ਨੂੰ ਹਟ ਕੇ ਸਤਿਗੁਰੂ ਦੇ ਚਰਨਾਂ ਚ ਆਉਂਦੀ। ਕਹਿੰਦੇ ਉਹ ਯੂਪੀ ਚ ਰਹਿੰਦੇ ਸਾਂ, ਕਦੇ ਆਏ ਨਹੀਂ, ਤੇ ਸਤਿਗੁਰੂ ਜੀ ਨੇ ਇਹ ਸਥਾਨ ਪਹਿਲਾਂ ਸੁਰਤੀ ਨਾਲ ਦਰਸ਼ਨ ਕਰਾਏ, ਅੰਦਰ ਜਾ ਕੇ ਪਿਆਸ ਵੀ ਦਰਸ਼ਨ ਕਰੀਏ, ਪਤਾ ਕੀਤਾ ਲੱਗਾ ਲੁਧਿਆਣੇ ਟੱਪੇ ਆ ਤੇ ਕਹਿੰਦੇ ਅਜੇ ਖੰਭੜਾ ਕੋਲ ਸਾਂ, ਜਿੱਥੋਂ ਉੱਥੇ ਪਹੁੰਚਿਆ ਵਾ ਇਧਰ ਜਿਉਂ ਜਿਉਂ ਆ ਰਿਹਾ ਵਾ, ਤੇ ਕਹਿੰਦੇ ਇਸ ਸਥਾਨ ਤੇ ਵਰਤਣੀਆਂ ਸਤਿਗੁਰੂ ਦੀਆਂ ਬਖਸ਼ਾਂ ਨੇ ਪੂਰੇ ਦਾ ਪੂਰਾ ਅੰਦਰ ਨੂੰ ਠੰਡਾ ਠਾਰ ਕਰ ਦਿੱਤਾ ਸੀ, ਇਤਨੀ ਦੂਰ ਤੋਂ ਆਈ। ਸਤਸੰਗਿਓ ਬੇਨਤੀ ਕਰਾਂ, ਇਹਦੇ ਤੇ ਨੀ ਕਦੇ ਚਰਚਾ ਕਰਨੀ ਚਾਹੀਦੀ ਪਰ ਸੰਤ ਦਾ ਕੀ ਸਥਾਨ ਏ, ਕੀ ਕਰਾਂਗੇ ਜੇ ਪਤਾ ਵੀ ਲੱਗ ਗਿਆ ਜੇ ਨਾਮ ਨੀ ਲੱਗਾ। ਸਾਹਿਬ ਕਹਿੰਦੇ ਪਤਾ ਇਸ ਗੱਲ ਦਾ ਲਾਈਏ ਵੀ ਮੈਂ ਗੁਰੂ ਵਾਲਾ ਬਣ ਕੇ ਸਤਿਗੁਰੂ ਦੇ ਬਚਨ ਦੀ ਕਮਾਈ ਕਿੰਨੀ ਕੁ ਕੀਤੀ ਹੈ। ਕਹਿੰਦੇ ਜਿਵੇਂ ਬੱਚੇ ਵੱਡੇ ਹੋਣ ਤੇ ਮਾਪੇ ਆਪੇ ਉਦਾਂ ਦੇ ਕੱਪੜੇ ਤੇ ਖਿਡੌਣੇ ਦਿੰਦੇ ਕਰਨ, ਉਦਾਂ ਦੀ ਜ਼ਿੰਮੇਵਾਰੀ ਜਦੋਂ ਸਤਿਗੁਰੂ ਜੀ ਨੂੰ ਪਿਆਰ ਕਰਕੇ ਅਸੀਂ ਆਤਮਿਕ ਤੌਰ ਤੇ ਵੱਡੇ ਹੋਵਾਂਗੇ ਉਦੋਂ ਸਤਿਗੁਰੂ ਆਪਣੇ ਆਪ ਹੀ ਜ਼ਿੰਦਗੀ ਚ ਇਹ ਸਾਰਾ ਕੁਝ ਲਿਆਈ ਜਾਣਗੇ। ਸਾਨੂੰ ਇਹਦੇ ਤੇ ਕਦੇ ਵੀ ਸਮਾਂ ਖਰਚ ਕਰਨ ਦੀ ਲੋੜ ਨਹੀਂ, ਸਮਾਂ ਖਰਚੀਏ ਨਾਮ ਜਪਣ ਤੇ, ਬਾਣੀ ਪੜਨ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਤੇ। ਜਿੰਨਾ ਵੱਧ ਕੋਈ ਡੂੰਘਾ ਪਿਆਰ ਕਰਦਾ ਏ ਓਨੀ ਛੇਤੀ ਉਹਦੀ ਜ਼ਿੰਦਗੀ ਦੇ ਅੰਦਰ ਇਹ ਘਟਨਾ ਵਾਪਰਦੀ ਏ, ਤੇ ਸਾਹਿਬ ਕਹਿੰਦੇ ਜਿੰਨਾ ਚਿਰ ਨਾ ਵਾਪਰੀ ਓਨਾ ਚਿਰ ਜਨਮ ਮਿਲਦੇ ਰਹਿਣੇ ਨੇ। ਤੇ ਸਤਿਗੁਰੂ ਜੀ ਨੂੰ ਪਿਆਰ ਹੁੰਦਾ ਸਾਡੇ ਲਈ, ਉਹ ਚਾਹੁੰਦੇ ਨੇ ਇਸੇ ਵਾਰੀ ਕੰਮ ਮੁੱਕ ਜਾਵੇ, ਨਾ ਵਾਰ ਵਾਰ ਜੰਮਣਾ ਮਰਨਾ ਪਵੇ। ਤਾਂ ਕਹਿੰਦੇ ਜੇ ਵੀ ਛੇਤੀ ਨਾਲ ਗੁਰੂ ਵਾਲੇ ਬਣ ਜਾਓ, ਛੇਤੀ ਨਾਲ ਤੁਸੀਂ ਸਾਡੇ ਆਖੇ ਲਾ ਕੇ ਕਮਾਈ ਕਰੋ। ਹੋਰ ਅਸੀਂ ਸੋਚਦੇ ਹਾਂ ਸ਼ਾਇਦ ਵੀ ਸਾਡੇ ਕੋਲ ਬਹੁਤ ਸਮਾਂ ਏ, ਕੋਈ ਨਹੀਂ ਅਜੇ ਆਪਾਂ ਫਿਰ ਕਰ ਲਾਂਗੇ, ਉੱਥੇ ਪਹਿਲਾ ਕਦਮ ਕੌਣਾ ਏ। ਸਾਹਿਬ ਕਹਿੰਦੇ ਸੀ ਸਾਰੇ ਹੀ ਰਹਿਮਤਾਂ ਇਸ ਜਨਮ ਚ ਤੁਹਾਨੂੰ ਦੇਣ ਨੂੰ ਤਿਆਰ ਆ। ਤਾਂ ਹੀ ਤੇ ਕਹਿੰਦੇ ਨਾ ਰੋਜ਼ ਕਹਿੰਦੇ ਨੇ ਵੀ ਇਕਤਾ ਹੀ ਚੇਤਾ ਰੱਖ ਭਈ ਪ੍ਰਾਪਤ ਮਨੁੱਖ ਦੇ ਕੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਦੀ ਕਿਰਚ ਨੇ, ਇਹ ਵਾਰੀ ਉਹਨੂੰ ਮਿਲਣ ਦੀ। ਇਹ ਨੀ ਕਿ ਅਗਲੇ ਜਨਮ ਚ ਮਿਲ ਲਾਂਗੇ, ਅਸੀਂ ਅਗਲੇ ਜਨਮਾਂ ਦੀ ਤਿਆਰੀ ਕਰਦੇ ਹਾਂ, ਉਹ ਨੀ ਕਰਵਾਉਣਾ ਚਾਹੁੰਦੇ। ਉਹ ਤਾਂ ਕਹਿੰਦੇ ਇਹ ਤੇਰਾ ਸਰ ਇਹ ਤੇਰੀ ਬਾਰ ਘੱਟ ਪੀਤਰ ਤੂੰ ਦੇਖ ਵਿਚਾਰ ਪਿਆਰੇ, ਇਸ ਵਾਰੀ ਵਿਚ ਹੀ ਤੂੰ ਬਚਨ ਕਮਾ ਕੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰੀ ਕਰ, ਫਿਰ ਸਤਿਗੁਰੂ ਜੀ ਕਿਰਪਾ ਕਰਨਗੇ, ਫਿਰ ਸਾਡੇ ਜੀਵਨ ਵਿਚ ਉਹ ਮੇਹਰ ਹੋਏ। ਮਾਲਕ ਨੇ ਇਸ ਸ਼ਬਦਾਂ ਨੂੰ ਲਿਆਂਦਾ ਹੀ ਭਾਗ ਹੋਆ ਗੁਰਸੰਤ ਮਿਲਾਤਾ ਪ੍ਰਭ ਅਵਨਾਸੇ, ਘਰ ਮੈਂ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ, ਸ਼ੁਕਰ ਕਰੀਏ ਜੋ ਮਿਲ ਗਏ ਨੇ, ਨਹੀਂ ਮਿਲੇ ਅੰਦਰੋਂ ਨੀ ਕੋਈ ਸਾਂਝ ਬਣੀ ਤੇ ਸਤਿਗੁਰੂ ਕੋਲ ਅਰਦਾਸਾਂ ਕਰੀਏ, ਦਾਤਾ ਮੈਨੂੰ ਵੀ ਇੰਨਾ ਕੁ ਉੱਚਾ ਕਰ, ਮੇਰੇ ਤੋਂ ਉੱਚਾ ਹੋਇਆ ਨੀ ਜਾਣਾ, ਤੂੰ ਆਪਣੀ ਬਿਰਧ ਦੀ ਲਾਜ ਰੱਖ ਕੇ ਤੂੰ ਹੀ ਨੀਵਾਂ ਹੋ ਕੇ ਮੈਨੂੰ ਉੱਚਾ ਚੁੱਕ ਲੈ। ਤਾਂ ਕਿ ਮੇਰਾ ਸਫ਼ਰ ਛੇਤੀ ਮੁੱਕ ਜਾਏ। ਮੈਂ ਤੁਰ ਕੇ ਨਹੀਂ ਪਹੁੰਚ ਸਕਾਂਗਾ, ਮੈਨੂੰ ਚੁੱਕ ਕੇ ਮੇਰਾ ਸਫ਼ਰ ਤੈਅ ਕਰਾ ਦੇ। ਇੱਕੋ ਗੱਲ ਜੇ ਸਤਿਗੁਰੂ ਕਰਵਾ ਦਿੰਦੇ ਨੇ ਜੇ ਭਾਵਨਾ ਤੇ ਸ਼ਰਧਾ ਇੰਨੀ ਕੁ ਵੱਧ ਬਣ ਜਾਵੇ, ਇਕਦਮ ਤੁਸੀਂ ਵੇਖਦੇ ਜਿਹੜਾ ਬੰਦਾ ਕਿਤਨੇ ਹੀ ਕੁਕਰਮ ਕਰਦਾ ਏ, ਅਚਨਚੇਤ ਉਹਨੂੰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਸਾਧੂ ਮਿਲਾਂਦੇ, ਉਹ ਇੰਨਾ ਅਭਿਆਸ ਕਰਦਾ ਕਈ ਸਾਲਾਂ ਤੋਂ ਲੱਗੇ ਵਾਲਿਆਂ ਤੋਂ ਉਹ ਅੱਗੇ ਲੰਘ ਜਾਂਦਾ ਹੈ। ਉਹਦੀ ਛਾਲ ਵੱਡੀ, ਉਹਦੀ ਸ਼ਰਧਾ ਤੇ ਭਾਵਨਾ ਵੱਡੀ ਹੋ ਗਈ। ਸਤਿਗੁਰੂ ਜੀ ਮਿਹਰ ਕਰਨ, ਸੱਚੇ ਪਾਤਸ਼ਾਹ ਜੀ ਜਿਹੜੇ ਸਾਨੂੰ ਅਨਮੋਲ ਬਚਨ ਸੁਣਾਉਂਦੇ ਨੇ, ਦਰਗਾਹ ਚੋਂ ਲਿਆ ਲਿਆ ਕਿ ਗਰੀਬ ਅਨੁਵਾਦ ਪਿਤਾ ਜੀ, ਆਪਾਂ ਰੋਜ਼ ਉਹਨਾਂ ਦੀ ਦਿੱਤੀ ਬੁੱਧ ਮੁਤਾਬਕ ਦਰਸ਼ਨ ਕਰਾਂਗੇ। ਅਨੰਦ ਸਾਹਿਬ ਜੀ ਦਾ ਪਾਠ ਕਰਨ ਤੋਂ ਪਹਿਲਾਂ ਆਪਣੇ ਪਿਆਰੇ ਸਤਿਗੁਰੂ ਜੀ ਦੀ ਹੋਰ ਪਿਆਰ ਪੈਦਾ ਕਰਕੇ ਦੋ ਵਾਰ ਕੇਵਲ ਪੜੋ ਜੀ। ਹੋਂ ਜਾਂ ਕੁਰਬਾਨ ਸਾਈ ਆਪਣੇ, ਹੋਂ ਜਾਂ ਕੁਰਬਾਨ ਸਾਈ ਸਤਿਗੁਰੂ ਤੋਂ ਕੁਰਬਾਨ ਜਾਏਗੀ। ਜਿੰਨਾ ਪਿਆਰ ਕਰਾਂਗੀ ਓਨੀ ਛੇਤੀ ਸਤਿਗੁਰੂ ਸਾਡੀਆਂ ਝੋਲੀਆਂ ਆਪਣੀ ਰਹਿਮਤ ਨਾਲ ਭਰਨਗੇ। ਇਹਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ, ਕੁਝ ਸਿੰਘਾਂ ਦਾ ਵਿਚਾਰ ਏ ਜਿਹੜੇ ਆਪ ਜੀ ਕੰਮਾਂ ਤੇ ਜਾਂਦੇ ਹੋ ਉਸੇ ਤਰ੍ਹਾਂ ਤੁਸੀਂ ਤੇ ਸ਼ਾਮ ਨੂੰ ਆਜ਼ਦੀ ਭਰਨੀ। ਪਰ ਜਿਨ੍ਹਾਂ ਕੋਲ ਸਮਾਂ ਜੋ ਘਰ ਦਿੰਦੇ ਨੇ ਸਵੇਰੇ ਸਸਥਾਨ ਤੇ 4:30 ਤੋਂ 5:30 ਵਜੇ ਤੱਕ ਨਿਤਨੇਮ ਹੁੰਦਾ, 5:30 ਤੋਂ 6:30 ਤੱਕ ਆਪਾਂ ਸਿਮਰਨ ਕਰਿਆ ਕਰਾਂਗੇ। ਜਿਨ੍ਹਾਂ ਕੋਲ ਸਮਾਂ ਉਹ ਜ਼ਰੂਰ ਅੰਮ੍ਰਿਤ ਵੇਲੇ ਵੀ ਦਰਸ਼ਨ ਦੇਣ ਦੀ ਕਿਰਪਾ ਕਰਨੀ। ਜੇ ਸਮਾਂ ਹੈ ਤਾਂ ਕਿ ਰਲ ਮਿਲ ਕੇ ਗੁਰੂ ਗੁਰੂ ਜਪ ਕੇ ਆਪਣਾ ਸਫ਼ਰ ਜਿੰਨਾ ਮੁੱਕ ਜਾਏ ਓਨਾ ਹੀ ਛੋੜਾ ਕਹਿ, ਜਿੰਨੇ ਸਵਾਸ ਉਹਦੇ ਲੇਖੇ ਲੱਗ ਜਾਣ। ਆਪ ਜੀ ਨੇ ਨੋਟ ਕਰਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।